तेज पर चांडव खंड महाशब दुर्जन देव पर आवहे जिन कौन पर चंड कह पतुआ सब आपन ही उड़ जावहेंगे। तेज पर चंड अखंड महा बट है जितनी तित धर्म प्रभु पाप न ढूंढत पावहेंगे। पल पाग पया ये संबल के हर जीव हर मंदिर आवहेंगे। तेज पर चंड अखंड महा सब दुजन देख पर आवहेंगे।
वाहगुरु जी का खालसा वाहगुरु जी की फतेह। परम सत्कार योग गुरु साहब जी की साजी मुबाजी गुरु स्वरूप गुरु खालसा शासन जी भाव सरबत संगत जोड़ी माई भाई सतगुरां दी पावन पवित्र हजूरी च पहुंचे मन माणे कादर करो सतगुरां दी पावन हजूरी विच बैठ के आप जी ने कीर्तन का रस माणे गुरमुखां दी रचना तो रागी सिंह साहिबान आप जी नूं बड़ा सुंदर कीर्तन सुना रहे सी। कल मैं इहो पुन सब तो वड्डा पुन कलयुग दे विच कलयुग मैं कीर्तन करदा मैं नारायण कीर्तन गाइए बहुत मैं गुणों पाए जमन मरण तो रहित करन वाली शक्ति है जो कीर्तन है। उस उपरंत जो कई दिनों का कथा का विचार प्रसंग चल रहा है सानू श्री गुरु गोबिंद सिंह साहब महाराज हजूर की अपनी पवित्र रचना जिस रचना बारे बड़ा सुंदर कथन किया है हजूर ने आप ही दसम कथा का भगवत की काफा करी बनाए अवर वास ना हो प्रभ सारे वास्ते धर्म युद्ध पैसा और कोई वासना नहीं केवल धर्म युद्ध विच वीर रस खालस भरन वास्ते इस चार मुख रखदियां होईयां सतगुरु महाराज सच्चे पातशाह ने क्योंकि गुरु हरगोबिंद साहिब महाराज ने जो मीरी पीरी का सिद्धांत संसार विच प्रचलित किया मीरी पीरी दियां दो प्रकाना सतगुरां ने पहनियां उसे सिद्धांत नूं दसवें जामे विच छेवें जामे विच वक्रियां वक्रियां जो दो कृपाना सन हजूर सच्चे पातशाह ने उन्हां दोनों कृपाना दियां पिठां जोड़ करके खंडे का रूप दे दिता। सिद्धांत मीरी पीरी का इकट्ठा करके खंडे वाटी का अमृत दिता ਇਹ ਭਗਤੀ ਔਰ ਸ਼ਕਤੀ ਨੂੰ ਇਕੱਠਿਆਂ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਜਿਹਦੇ ਵਿੱਚ ਨਿਰੋਲ ਭਗਤੀ ਦਾ ਰਸ ਹੈ ਤੇ ਫਿਰ ਵੀਰ ਰਸ ਦੀ ਸ਼ਕਤੀ ਪੈਦਾ ਕਰਨ ਵਾਸਤੇ ਸੰਸਾਰ ਭਰ ਦੇ ਯੋਧਿਆਂ ਦੀਆਂ ਗੱਲਾਂ ਸੰਸਾਰ ਭਰ ਦੇ ਵੱਡੇ ਜੰਗ ਸਾਡੇ ਮਹਾਂਭਾਰਤ ਦਾ ਸੀ ਸਾਡੇ ਤ੍ਰੇਤੇ ਯੁੱਗ ਦੇ ਅੰਦਰ ਰਾਵਣ ਦਾ ਜੰਗ ਸ੍ਰੀ ਰਾਮ ਜੀ ਦੇ ਨਾਲ ਤੇ ਭਾਵੇਂ ਦੈਤਾਂ ਦਾ ਜੰਗ ਦੇਵੀ ਦੇ ਨਾਲ ਇਹ ਸਾਰੇ ਜਿਹੜੇ ਯੁੱਧ ਸਨ ਇਹ ਉਹਨਾਂ ਯੁੱਧਾਂ ਦੀਆਂ ਗੱਲਾਂ ਕਥਨ ਕਰਨ ਦਾ ਭਾਵ ਸੀ ਖਾਲਸੇ ਵਿੱਚ ਵੀਰ ਰਸ ਪਰ ਇਸ ਮਕਸਦ ਨੂੰ ਲੈ ਕੇ ਸਤਿਗੁਰੂ ਮਹਾਰਾਜ ਨੇ ਸੰਸਾਰ ਪੱਧਰ ਦੀਆਂ ਵੱਡੀਆਂ ਜਿਹੜੀਆਂ ਲੜਾਈਆਂ ਸਨ ਉਹਨਾਂ ਦੇ ਜ਼ੁਲਮਿਆਂ ਦਾ ਕਤਲ ਕੀਤਾ, ਉਹਨਾਂ ਹਿੱਤਾਂ ਦਾ ਜ਼ਿਕਰ ਕੀਤਾ। ਔਰ ਫਿਰ ਆਪਣੇ ਜੁਮੇ ਕੋਈ ਗੱਲ ਨਹੀਂ ਗਈ, ਜੇ ਮਾਰ ਕੱਢੇ ਪ੍ਰਾਣ ਦੀ ਕਥਾ ਤਾਂ ਲਿਖ ਦਿੱਤਾ ਕਿ ਮਾਰ ਕੱਢੇ ਪ੍ਰਾਣ ਦੇ ਫਲਾਣੇ ਅਧਿਆਇ ਦੇ ਮੁਤਾਬਕ ਕੀਤੀ ਇਤਿਹਾਸ ਸਮਾਪਤ ਹੁੰਦਾ। ਔਰ ਜੇ ਚਰਿੱਤਰਾਂ ਦੀ ਕਥਾ ਲਿਖੀ ਤਾਂ ਨਾਲ ਦੀ ਨਾਲ ਹਰ ਚਰਿੱਤਰ ਤੇ ਇੱਕ ਸੰਬੋਧ ਤੱਕ ਆਪ ਦਿੱਤੇ ਨੇ ਕਿ ਮੰਤਰੀ ਪੂਰ ਸੰਵਾਦ ਦੇ 405 ਚਰਿੱਤਰ ਸਮਾਪਤ ਮਸਤ ਮਸਤ, ਜਿਹੜਾ ਵੀ ਚਰਿੱਤਰ ਸਮਾਪਤ ਹੁੰਦਾ ਉੱਥੇ ਨਾਲ ਹੀ ਸੰਖੇਪ ਦਿੰਦੇ ਕਿ ਉਸ ਚਰਿੱਤਰ ਦੇ ਅਖੀਰ ਵਿੱਚ ਇੱਕ ਆਪਣੇ ਵੱਲੋਂ ਦੋਹਰਾ ਵੀ ਆਪ ਦੇ ਅਸਰ ਸਚੇਤ ਕਰਨ ਵਾਸਤੇ ਰਿਜ਼ਲਟ ਕਰ ਗਏ ਨੇ। ਹਜ਼ੂਰ ਸੱਚੇ ਪਾਤਸ਼ਾਹ ਭੈੜੇ ਪੁਰਸ਼ਾਂ ਦਾ ਵੀ ਕੱਢਦੇ ਨੇ ਰਿਜ਼ਲਟ ਕਿ ਅਜਿਹੇ ਪੁਰਸ਼ਾਂ ਤੋਂ ਬਚਣਾ ਚਾਹੀਦਾ, ਉਹਨਾਂ ਨੂੰ ਪੁਰਸ਼ ਚਰਿੱਤਰ ਦਿੰਦੇ। ਭੈੜੀਆਂ ਔਰਤਾਂ ਤੋਂ ਬਚਣ ਵਾਸਤੇ ਇਹ ਉਹਨਾਂ ਦੇ ਲਈ ਸੁਚੇਤ ਵੀ ਕੀਤਾ ਜਿਹੜੀਆਂ ਬਹਾਦਰ ਔਰਤਾਂ ਸਨ ਉਹਨਾਂ ਦੀ ਸ਼ਲਾਘਾ ਕੀਤੀ, ਜਿਹੜੀਆਂ ਪਤੀਵਰਤ ਔਰਤਾਂ ਸਨ ਉਹਨਾਂ ਦੀ ਬਹੁਤ ਹੀ ਸ਼ਲਾਘਾ ਕੀਤੀ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਦੀ ਇਸ ਮਹਾਨ ਰਚਨਾ ਇਹ 24 ਅਵਤਾਰਾਂ ਦੀ ਕਥਾ, ਜਬ ਜਬ ਹੋਤ ਅਰਿਸ਼ਟ ਅਵਤਾਰਾ ਤਬ ਤਬ ਦੇਹੀ ਧਰਤ ਅਵਤਾਰਾ, ਜਦੋਂ ਧਰਤੀ ਦੇ ਉੱਤੇ ਪਾਪ ਵਧੇ ਤੇ ਉਸ ਵੇਲੇ ਉਹਨਾਂ ਪਾਪੀ ਲੋਕਾਂ ਜਾਣੂ ਲੋਕਾਂ ਦਾ ਸੁਧਾਰ ਕਰਨ ਵਾਸਤੇ ਤੇ ਧਰਮ ਦੀ ਸਿਰਜਣਾ ਕਰਨ ਵਾਸਤੇ ਆਪ ਪਰਮੇਸ਼ਰ ਕੋਈ ਕਲਾ ਬਤਾਉਂਦਾ ਅਵਤਾਰ ਸੰਸਾਰ ਵਿੱਚ ਆਉਂਦਾ। ਤੇ ਫਿਰ ਸਭ ਤੋਂ ਬਾਅਦ ਜਿਹੜਾ ਨੇਕ ਲੰਕ ਅਵਤਾਰ 24 ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਹਨ, ਜਿਹਨਾਂ ਦੀ ਗਾਥਾ ਚੱਲ ਰਹੀ ਹੈ, ਜਿਨ੍ਹਾਂ ਦੀ ਬਾਬਤ ਬੜੇ ਅਨਪੜ੍ਹ ਲੋਕਾਂ ਨੇ ਬਹੁਤ ਵੱਡੇ ਭੁਲੇਖੇ ਪਾ ਰੱਖੇ। ਸੰਸਾਰ ਦੇ ਵਿੱਚ ਕੁਝ ਪਖੰਡ ਦਾ ਬੋਲਬਾਲਾ ਹੀ ਇਸ ਢੰਗ ਦਾ ਹੈ, ਝੂਠੀ ਗੱਲ ਤੇ ਬਹੁਤਾ ਜਲਦੀ ਔਰ ਛੇਤੀ ਵਿਸ਼ਵਾਸ ਕੀਤਾ ਜਾਂਦਾ। ਨੇਕ ਲੰਕ ਦੀ ਗਾਥਾ ਪੜ੍ਹਨ ਔਰ ਸੁਣਨ ਦਾ ਜੋ ਆਪਾਂ ਨੂੰ ਲਾਭ ਹੈ ਸਿੱਖਾਂ ਨੂੰ, ਉਹ ਇਹ ਹੈ ਕਿ ਇੱਕ ਤਾਂ ਆਉਣ ਵਾਲੇ ਸਮੇਂ ਤੋਂ ਸੁਚੇਤ ਹੋ ਜਾਣਾ, ਇਹ ਭਾਣੇ ਵਰਤਣੇ ਸ਼ੁਰੂ ਹੋ ਗਏ, ਸਾਵਧਾਨ ਹੋਣਾ ਖਾਲਸੇ ਨੇ, ਮਰਿਆਦਾ ਚ ਪ੍ਰਤੱਖ ਰਹਿਣਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਡੋਲ ਵਿਚਾਰ ਹੈ। ਤੇ ਇੱਕ ਗੱਲ ਸ਼ੁਰੂ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਖੁਦ ਆਪ ਪਰਮੇਸ਼ਵਰ ਅਕਾਲ ਪੁਰਖ ਕਿਸੇ ਰੂਪ ਵਿੱਚ ਵੀ ਆ ਜਾਵੇ ਤਾਂ ਸਾਧ ਜੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਅਵਤਾਰ ਨੂੰ ਵੀ ਨਮਸਕਾਰ ਕਰਨੀ ਪਏਗੀ, ਮੱਥਾ ਟੇਕਣਾ ਪਏਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਉਸ ਅਵਤਾਰ ਨੂੰ ਵੀ ਕਰਨੀ ਪਏ। ਇਹ ਗੱਲ ਦੇਖਦੇ ਕਿਉਂਕਿ ਸਤਿਗੁਰੂ ਨੂੰ ਜੋ ਪਦਵੀ ਮਿਲੀ ਹੈ ਇਹ ਗੱਲ ਕੋਈ ਮਾਮੂਲੀ ਨਹੀਂ। ਜੇ ਮਹਾਰਿਸ਼ੀ ਵਿਆਸ ਦੀ ਉਸ ਰਚਨਾ ਨੂੰ ਪੜੋਗੇ ਜੀ ਪ੍ਰਕਿਰਤ ਪੁਰਾਣ ਦੇ ਅੰਦਰ, ਉਹਨਾਂ ਨੇ 12 ਸ਼ਲੋਕ ਆਉਣ ਵਾਲੇ ਸਮੇਂ ਦੇ ਲਿਖੇ, ਉਹਦੇ ਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜ਼ਿਕਰ ਤਾਂ ਨਾਮ ਲੈ ਕੇ ਕੀਤਾ, ਇਹ 10 ਸਰਗੋਂ ਸਰੂਪਾਂ ਵਿੱਚ ਵਰਤਣ ਦੇ ਇਸ਼ਾਰੇ ਤੇ 11ਵੀਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੌਣੀ ਗੁਰੂ ਕਰਕੇ ਲਿਖਿਆ ਗਿਆ। ਇਹ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦਾ ਅਵਤਾਰ ਪਰਮੇਸ਼ਰ ਦੇ ਆਪਣੇ ਅਵਤਾਰਾਂ ਚੋਂ ਇੱਕ ਨਿੱਤ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਵਤਾਰ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਤੇ ਨੇਚਾ ਨਹੀਂ ਤੇ ਉਹ ਭਾਈ ਭਾਵੇਂ ਖੁਦ ਪਰਮੇਸ਼ਰ ਅਵਤਾਰ ਧਾਰ ਕੇ ਉਹਦੇ ਸਾਹਮਣੇ ਆ ਜਾਵੇ ਉਹ ਤੋਂ ਵੀ ਲਾਭ ਨਹੀਂ ਉਠਾ ਸਕਦੇ। ਜਿਹਨੇ ਲਾਭ ਉਠਾਉਣਾ ਗੁਰੂ ਦੇ ਭੈ ਵਿੱਚ ਹੈ ਉਹਦੇ ਵਾਸਤੇ ਕੋਈ ਕਲਯੁਗ ਨਹੀਂ, ਕਲ ਕਲੇਸ਼ਾਂ ਦਾ ਰਾਜ ਕਰ। ਹਜ਼ੂਰ ਨੇ ਕਲਯੁਗ ਨੂੰ ਦੂਰ ਕਰਨ ਦਾ ਇੱਕ ਯਤਨ ਦੱਸਿਆ। ਕਿਤੇ ਕਲਯੁਗ ਵਿਆਪ ਜਾਂਦੇ, ਸਿਮਰਨ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਧਰਮੇ ਮਿਟਾਓ ਤਨ ਤੋਂ ਮਿਟਾ ਦੋ। ਕਲਯੁਗ ਨੇੜੇ ਨਹੀਂ ਆਇਆ, ਇਸ ਕਰਕੇ ਭਾਈ ਜਿਹੜਾ ਯੁੱਗ ਨਾਮ ਹੈ ਸਮੇਂ ਦਾ, ਇਹ ਗੱਲ ਸਮਝੋ ਕਿ ਜਿਹੜਾ ਯੁੱਗ ਸ਼ਬਦ ਹੈ, ਯੁੱਗ ਦੋ ਦਾ ਵੀ ਵਾਚਕ ਹੈ, ਯੁੱਗ ਨਾਮ ਸਮੇਂ। ਆਪਾਂ ਆਪਣੀ ਬੋਲੀ ਵਿੱਚ ਵੀ ਕਹਿੰਦੇ ਹਾਂ ਕੁਝ ਥੋੜੀ ਜਿਹੀ ਦੇਰ ਅੜੀਕ ਕਰਨੀ ਪਵੇ ਤੇ ਯੁੱਗ ਵੀਤ ਗਏ, ਨਹੀਂ ਸਮਾਂ ਵੀਤ ਜਾਂਦਾ। ਯੁੱਗ ਨਾਮ ਹੈ ਸਮੇਂ ਦਾ। ਤੇ ਜਿਹਨੂੰ ਸੱਤ ਯੁੱਗ ਕਹਿੰਦੇ ਨੇ, ਸੱਤ ਪ੍ਰਤੀ ਲੋਕਾਂ ਦਾ ਸਮਾਂ, ਜਿਹਦੇ ਵਿੱਚ ਕੋਈ ਝੂਠ ਨਹੀਂ ਸੀ ਬੋਲਦਾ। ਤੇ ਇੱਧਰ ਕਲਯੁਗ ਦਾ ਜਿਹੜਾ ਸਮੇਂ, ਕਲ ਕਲੇਸ਼ਾਂ ਦਾ ਯੁੱਗ। ਦੇਖ ਲਓ ਅੱਜ ਦੇ ਸਮੇਂ ਵਿੱਚ ਪਿਓ ਪੁੱਤ ਦਾ ਝਗੜਾ ਦੇਖ ਲਓ, ਭਰਾ ਭਰਾ ਦਾ ਦੇਖ ਲਓ, ਪਤੀ ਪਤਨੀ ਦਾ ਦੇਖ ਲਓ, ਸੰਸਾਰ ਦੇ ਜਿੰਨੇ ਨੇੜੇ ਦੇ ਰਿਸ਼ਤੇ ਨੇ ਸਭ ਦੇ ਝਗੜਾ ਦੇ। ਇਹ ਕਲਯੁਗ ਦੇ ਲੱਛਣ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਲਯੁਗ ਦੇ ਲੱਛਣਾਂ ਦਾ ਇੱਕ ਬੜਾ ਵਿਸਥਾਰ ਵਾਲਾ ਸ਼ਬਦ ਪੂਰੀ ਅਸਪਤੀ ਹੋ ਗਈ। ਦੇਵਤਿਆਂ ਦਰਸ਼ਨ ਕੇ ਤਾਈ ਜੋ ਭੂਤੀ ਚੁੱਕੀ ਹੈ, ਇੱਕ ਐਸਾ ਸ਼ਬਦ ਸਤਿਗੁਰੂ ਨੇ ਉਹਦੇ ਵਿੱਚ ਬੜਾ ਵਰਣਨ ਕੀਤਾ ਹੈ ਗੁਰਬਾਣੀ ਦੇ ਵਿੱਚ। ਸੋ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਜਦੋਂ ਬਹੁਤੀ ਔੜ ਲੱਗਦੀ ਹੈ ਬਾਦਸ਼ਾਹ ਹੋਏ ਕਰਦੇ, ਜਦੋਂ ਬਹੁਤੀ ਪਾਪ ਵੱਧ ਜਾਂਦੇ ਹਨ ਅਵਤਾਰ ਦੇ ਆਉਣ ਦਾ ਸਮਾਂ ਮੰਨਿਆ ਜਾਂਦਾ। ਉਸ ਤੋਂ ਪਹਿਲਾਂ ਕਿਉਂਕਿ ਛੇ ਪ੍ਰਕਾਰ ਦੇ ਅਵਤਾਰ, ਨਿਤ ਅਵਤਾਰ, ਨਿਤ ਅਵਤਾਰ, ਅਰਸ਼ਾ ਅਵਤਾਰ, ਅਰੇਸ਼ਾ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ, ਇਹਦੇ ਵਿੱਚ ਥੋੜੀ ਜਿਹੀ ਵਿਦਵਾਨਾਂ ਨੇ ਤਬਦੀਲੀ ਵੀ ਮੰਨੀ ਹੈ, ਕੁਝ ਹੋਰ ਢੰਗ ਦੇ ਵੀ ਮੰਨੇ ਨੇ ਕਿ ਉਹਨਾਂ ਦੇ ਵਿੱਚ ਨਿਤ ਅਵਤਾਰ ਮਹਾਂਪੁਰਸ਼ਾਂ ਨੂੰ ਮਿਲੇ, ਸੰਤ ਜਨਾਂ ਨੂੰ। ਉਹਨਾਂ ਦੀ ਬਾਤ ਜੋ ਗੁਰਬਾਣੀ ਕਹਿੰਦੀ ਹੈ, ਕਬੀਰ ਸੇਵਾ ਤੋਂ ਦੋਈ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤੂ ਸੰਤ ਜਪਾਵੇ ਨਾ। ਇਸ ਅਵਤਾਰ ਦੀ ਡਿਊਟੀ ਕੀ ਹੈ, ਨਾਮ ਖੁਦ ਵੀ ਜਪਣਾ ਤੇ ਨਾਮ ਜਪਾਉਣਾ। ਤੇ ਉਹਨਾਂ ਹੀ ਸੰਤਾਂ ਨੂੰ ਗੁਰਸਿੱਖ ਕਰਕੇ ਮਹਾਰਾਜ ਕਹਿੰਦੇ ਨੇ, ਨਾਨਕ ਦਾਸ ਧੂੜ ਮੰਗੈ ਕਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾ। ਸੋ ਇਸ ਕਰਕੇ ਭਾਈ ਕਲਯੁਗ ਦਾ ਸਮਾਂ ਦਿਨ ਪਰ ਦਿਨ ਜਿਹੜਾ ਧਰਮਕਾਰ ਹੈ, ਇਹ ਸਮੇਂ ਨੂੰ ਸਮਝਣ ਵਾਸਤੇ ਐਸੀ ਅਗਾਥਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਦਾ ਜ਼ਿਕਰ ਕਰ ਰਹੇ ਨੇ, ਕਿ ਆਓ ਮਨ ਵਿੱਚ ਇਕਾਗਰ ਕਰੋ ਸਮਝਣ ਦੇ ਇਸ ਬਾਰੇ। ਕੱਲ ਸੰਗਤਾਂ ਨੇ ਬੜੇ ਧਿਆਨ ਨਾਲ ਔਰ ਵਿਸਥਾਰ ਨਾਲ ਸੁਣ ਲਿਆ। ਇਹ ਸੰਭਲ ਦੇਸ਼ ਦਾ ਜ਼ਿਕਰ ਵਾਰ ਵਾਰ ਆ ਰਿਹਾ ਹੈ ਕਿ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਕਿ ਜੋ ਉਸ ਅਵਤਾਰ ਵਾਸਤੇ ਪਹਿਲੀ ਵਿਸ਼ੇਸ਼ ਜਗ੍ਹਾ ਚੁਣੀ ਹੋਈ, ਜੋ ਸਤਯੁਗ ਪਹਿਲੇ ਸਤਯੁਗ ਤੋਂ ਲੈ ਕੇ ਅੱਜ ਕਲਯੁਗ ਦਾ ਸਮਾਂ ਆ ਗਿਆ ਹੈ, ਕਿ ਉਹ ਜਗ੍ਹਾ ਇਕਾਂਤ ਹੀ ਹੈ, ਉੱਥੇ ਕੋਈ ਮਨੁੱਖ ਨਹੀਂ ਵਸੋਣੀ। ਦੇਖੋ ਇਹ ਵੀ ਤਾਂ ਕੋਈ ਗੱਲ ਹੀ ਹੈ ਕਿ ਮਨੁੱਖ ਚੰਦਰਮਾ ਵੱਲ ਨੂੰ ਤਾਂ ਚੱਲ ਪਿਆ, ਉਸ ਪਾਸੇ ਕਿਉਂ ਨਹੀਂ ਚੱਲਿਆ, ਉਹ ਤਾਂ ਧਰਤੀ ਦੀ ਹੈ, ਇੱਥੇ ਸਾਰੇ ਸਾਧਨ ਮੌਜੂਦ। ਇਹ ਕਲੇਸ਼ ਦੀ ਆਪਣੀ ਨੇਕ, ਉਸ ਅਵਤਾਰ ਲਈ ਰਾਖਵਾਂ ਥਮਣ ਉਹ ਥਾਂ ਹੈ। ਅੱਜ ਇਸ ਅਵਤਾਰ ਨੇ ਕਿਸੇ ਮਾਂ ਦੇ ਪੇਟ ਤੋਂ ਜਨਮ ਨਹੀਂ ਲੈਣਾ, ਇਹ ਅਗਲੇ ਵਿਚਾਰ ਆ ਰਹੇ ਨੇ। ਸਤਿਗੁਰੂ ਮਹਾਰਾਜ ਸਾਰਿਆਂ ਦਾ ਵਰਣਨ ਕਰਨਗੇ, ਤੇ ਪਹਿਲਾਂ ਉਹਦੇ ਤੇਜ ਪ੍ਰਤਾਪ ਦੀ ਗੱਲ, ਸਮਾਂ ਦੀ ਕਿਸ ਥਾਂ ਤੇ ਪ੍ਰਗਟ ਹੋਣਾ ਉਹ ਦੱਸਦੇ ਜਾ ਰਹੇ ਨੇ। ਸਵੇਰੇ ਦੀ ਅਖੀਰ ਵੀ ਚੁੱਕੀ, ਭਾਗ ਦਿਆਲ ਸੰਭਲ ਕੇ ਹਰ ਜੂ ਹਰ ਬੰਦਾ ਆਵੇ, ਤੇ ਆਓ ਜਿਸ ਪ੍ਰਕਾਰ ਵਿਚਾਰ ਆ ਰਹੀਆਂ ਸੁਣੋਗੇ।
ਤੇਜ ਪ੍ਰਚੰਡ ਅਖੰਡ ਮਹਾ ਸ਼ਬ ਦੂਜਨ ਲੇਖ ਪਰਾਵਹਿੰਗੇ।
ਉਸ ਮਹਾਂਬਲੀ ਅਵਤਾਰ ਦਾ ਤੇਜ ਪ੍ਰਤਾਪ ਕੈਸਾ ਹੋਏਗਾ, ਇਸ ਦਾ ਜ਼ਿਕਰ ਕਰਦੇ ਨੇ ਸਤਿਗੁਰੂ। ਉਸ ਦਾ ਪ੍ਰਚੰਡ ਤਿੱਖਾ ਤੇਜ ਪ੍ਰਤਾਪ ਇੱਕ ਰਸ ਰਹਿਣ ਵਾਲਾ ਹੋਏਗਾ, ਇਹ ਵੀ ਚਾਰ ਦਿਨਾਂ ਤੋਂ ਬਾਅਦ ਉਹਦਾ ਤੇਜ ਪ੍ਰਤਾਪ ਮਿਟ ਜਾਵੇ, ਨਹੀਂ ਅਖੰਡ ਜਿਹੜਾ ਖੁੱਲਿਆ ਨਹੀਂ ਜਾਏਗਾ। ਸ਼ੋਭਾ ਕੈਸੀ ਹੋਏਗੀ, ਮਹਾਂ ਸ਼ਬਦ ਸੋਭਾ ਬਹੁਤੀ ਵੱਡੀ ਹੋਏਗੀ ਤੇ ਦੂਜੇ ਨੂੰ ਦੇਖ ਪਰਾਵੇ ਉਹਨੂੰ ਦੇਖ ਕਰਕੇ ਦੁਸ਼ਮਣ ਆਪਣੇ ਆਪ ਦੌੜਦੇ। ਐਡਾ ਵੱਡਾ ਤੀਰ ਪ੍ਰਤਾਪ ਹੈ ਕਿ ਜਿਸ ਪ੍ਰਕਾਰ ਉਸਦਾ ਪ੍ਰਤਾਪ ਫੈਲਣਾ ਹੈ। ਕਰਕੇ ਆਪੂ ਸਤਨਾਮ ਸ੍ਰੀ ਵਾਹਿਗੁਰੂ। ਇਹ ਵੱਡੇ ਵੱਡੇ ਸੂਰਮੇ ਰਾਕਸ਼, ਵੱਡੇ ਵੱਡੇ ਪਾਪ ਕਰਨ ਵਾਲੇ ਰਾਜੇ ਮਹਾਰਾਜੇ ਆਪਣੇ ਆਪ ਨੂੰ ਸੂਰਮੇ ਸਮਝਦੇ ਹੋਣਗੇ ਨਾ, ਤੇ ਉਹ ਉਸ ਮਹਾਬਲੀ ਅਵਤਾਰ ਦੇ ਸਾਹਮਣੇ ਕਿਵੇਂ ਨੱਠਣਗੇ। ਜਿਵੇਂ ਪੌਣ ਪ੍ਰਚੰਡ ਰਹਿ ਪਤੂਗਾ, ਜਿਵੇਂ ਸੁੱਕੇ ਪੱਤੇ ਪਾਣੀ ਦੇ ਮੂਹਰੇ, ਸੁੱਕੇ ਪੱਤੇ ਪੌਣ ਦੇ ਮੂਹਰੇ ਨੱਠਦੇ ਹਨ, ਜਿਵੇਂ ਪੌਣ ਪ੍ਰਚੰਡ ਤਿੱਖੀ ਹਵਾ ਚੱਲ ਪਈ, ਉਹ ਪਤੂਗਾ ਕੀ ਪੱਤੇ ਸੁੱਕੇ ਹੋਏ ਨੱਠਦੇ ਹਨ। ਸਭ ਆਪਣੇ ਹੀ ਉੱਡ ਜਾਵੇਗੇ, ਉਹਦੇ ਸਾਹਮਣੇ ਪੱਤਿਆਂ ਦੀ ਤਰ੍ਹਾਂ ਉੱਡ ਜਾਣ। ਐਸਾ ਪ੍ਰਤਾਪ ਹੋਏਗਾ ਇਸ ਮਹਾਬਲੀ ਦਾ। ਦੇਖੋ ਕੈਸੀ ਚਿੰਨ ਹੈ, ਇੱਕ ਸਮਾਂ ਤਾਂ ਅਜਿਹਾ ਆ ਜਾਣਾ ਕਿ ਲੱਭਿਆ ਹੋਇਆ ਸੱਚ ਨੀ ਲੱਭਣਾ, ਲੱਭਦਿਆ ਹੋਇਆ ਧੰਨ ਨੀ ਲੱਭਣਾ। ਇਹ ਇੱਕ ਉਹ ਸਮਾਂ ਆ ਜਾਣਾ ਇਸ ਮਹਾਬਲੀ ਦੇ ਆਉਣ ਨਾਲ। ਵੱਡ ਹੈ ਜਿੱਤ ਹੀ ਇੱਕ ਧਰਮ ਦਸ਼ਾ, ਜਿੱਧਰ ਨੂੰ ਵੀ ਉਹ ਵਧੇਗਾ ਉੱਧਰ ਨੂੰ ਧਰਮ ਦੀ ਦਿਸ਼ਾ ਵੱਧਦੀ ਜਾਏ, ਧਰਮ ਫੈਲਦਾ ਜਾਏਗਾ। ਔਰ ਪਾਪ ਜਿਹੜੇ ਨੇ ਕਹੋ ਪਾਪ ਨਾਲ ਢੂੰਡਤ ਪਾ ਦੇਣਗੇ, ਲੱਭਦਿਆਂ ਹੋਇਆਂ ਨੂੰ ਵੀ ਪਾਪ ਨਹੀਂ ਲੱਭੂਗਾ ਵੀ ਕਿੱਥੇ। ਤੇ ਇਸ ਪ੍ਰਕਾਰ ਦਾ ਸੋਧਾ ਫਿਰ ਜਾਣਾ ਹੈ ਜਿਸ ਪ੍ਰਕਾਰ ਉਸ ਮਹਾਬਲੀ ਅਵਤਾਰ ਦੇ ਆਉਣ ਦੇ ਨਾਲ ਲੋਕਾਂ ਦੇ ਮਨ ਬਦਲ ਜਾਣੇ ਨੇ, ਫਿਰ ਤਬਦੀਲੀ ਆ ਜਾਣੀ ਹੈ, ਐਸੀ ਕ੍ਰਾਂਤੀ ਆਉਣੀ ਹੈ ਕਿ ਬਚੂਗਾ ਹੀ ਉਹ, ਜਿਹਦੇ ਅੰਦਰ ਇਹ ਤਬਦੀਲੀ ਆ ਜਾਏਗੀ, ਧਰਮ ਅੰਦਰ ਪੈਦਾ ਹੋ ਜਾਏਗਾ। ਤੋ ਇਸ ਪ੍ਰਕਾਰ ਪਾਪ ਕਿਤੇ ਲੱਭਿਆ ਹੋਇਆ ਢੂੰਡਿਆ ਹੋਇਆ ਕਿਤੇ ਪ੍ਰਾਪਤ ਨਹੀਂ ਹੋਣਗੇ। ਚੰਗੇ ਭਾਗ ਹਨ ਇਹ ਸੰਭਲ ਤੁਰਦੇ, ਜਿਸ ਥਾਂ ਤੇ ਉਹ ਪਰਮੇਸ਼ਵਰ ਵਾਹਿਗੁਰੂ ਜੀ ਮਨੁੱਖਾ ਸਰੀਰ ਰੂਪੀ ਹਰਿਮੰਦਰ ਦੇ ਵਿੱਚ ਆਵੇਣਗੇ, ਆਉਣਗੇ, ਜਿਨ੍ਹਾਂ ਨੇ ਇਸ ਥਾਂ ਤੇ ਆ ਕੇ ਮਨੁੱਖਾ ਸਰੀਰ ਧਾਰਨ ਕਰਨਾ ਹੈ। ਤੇ ਇਸ ਪ੍ਰਕਾਰ ਸੰਭਲ ਦੇਸ਼ ਨੂੰ ਧਨਤਾ ਦੇ ਜੋ ਕਹਿੰਦੇ ਹਨ, ਤੇ ਇਸ ਪ੍ਰਕਾਰ ਕਮਾਨਾਂ ਦੇ ਵਿੱਚੋਂ ਜਦੋਂ ਬਾਣ ਛੁੱਟਦੇ ਹਨ, ਤੇ ਜਿਸ ਵੇਲੇ ਬਾਣ ਕਮਾਨਾਂ ਚੋਂ ਛੁੱਟਣਗੇ, ਤੇ ਰਣ ਭੂਮਿੰਦਾ ਨਾਮ ਹੈ, ਬੜੇ ਬੜੇ ਸੂਰਮੇ ਛੱਡ ਕੇ ਭੱਜ ਕੇ ਤੁਰਨਗੇ ਉਸ ਥਾਂ ਤੋਂ, ਰਾਵਣ ਦੇ ਨਾਮ ਭੱਜਣ ਦਾ ਦੌੜ ਜਾਣਗੇ, ਪਲਾ ਜਾਣਗੇ, ਭਾਵ ਨੱਟ ਜਾਣਗੇ। ਕਿਉਂ ਸ਼ਿਵ ਜੀ ਦੇ ਗਣ ਬਵੰਜਾ ਵੀਰ ਬੇਤਾਲ ਆਦਿ ਡਰਾਉਣੀਆਂ ਸ਼ਕਲਾਂ ਵਾਲੇ ਰਣ ਭੂਮੀ ਦੇ ਵਿੱਚ ਉੱਚੇ ਸਿਰ ਕਰਕੇ ਸ਼ੋਭਾ ਪਾਉਣਗੇ। ਗਣ ਤੇ ਬੜੇ ਮਸ਼ਹੂਰ ਸਿੱਧਾਂ ਦੇ ਝੁੰਡ ਉਹ ਆਪਣੇ ਚੇਲਿਆਂ ਦੇ ਸੁਨੇਹ ਤੇ ਹੱਥ ਉੱਚਾ ਕਰਕੇ, ਕਰ ਉਚਾਏ ਕਰਨਾ ਨੂੰ ਹੱਥ ਜਾ ਉਚਾਏ ਉੱਚਾ ਕਰਕੇ ਕਿਰਤ ਸੁਣਾ ਦੇ, ਉਸ ਮਹਾਬਲੀ ਦੀ ਕਿਰਤ ਦੀ ਸ਼ੋਭਾ ਲੋਕਾਂ ਨੂੰ ਸੁਣਾਉਂਗੇ ਜੀ। ਵੱਡੇ ਭਾਗ ਸੰਭਲ ਕਰਦੇ ਜਿੱਥੇ ਉਹ ਹਰੀ ਜੀ ਆ ਕਰਕੇ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਦੇ ਅੰਦਰ ਆਪਣਾ ਸਰੀਰ ਧਾਰਨ ਕਰਕੇ ਸੰਸਾਰ ਦੇ ਅੰਦਰ ਪਾਪਾਂ ਨੂੰ ਮਚਾਉਣਗੇ, ਭਾਗ ਪਿਆਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਗੇ। ਗੁਰਬਾਣੀ ਦੇ ਅੰਦਰ ਬੜੇ ਸੁੰਦਰ ਸ਼ਬਦਾਂ ਵਿੱਚ ਇਸ ਮਨੁੱਖਾ ਸਰੀਰ ਨੂੰ ਹਰਿਮੰਦਰ ਸਾਹਿਬ ਵਰਣਨ ਕੀਤਾ, ਖੋਲ ਕੇ ਲਿਖਿਆ, ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣੇ ਜੀ।
ਰੂਪ ਅਰੂਪ ਸਰੂਪ ਮਹਾਨੰਦ ਦੇਖ ਅਨੰਦ ਲਜਾਵਹਿਗੇ।
ਇਸ ਪ੍ਰਕਾਰ ਕਹਿੰਦੇ ਜਿਨ੍ਹਾਂ ਦਾ ਰੂਪ ਅਨੂਪ ਉਪਮਾ ਤੋਂ ਹੀ ਰਹਿਤ ਹੋਏਗਾ, ਉਹਨਾਂ ਦਾ ਸਰੂਪ ਦੀ ਉਪਮਾ ਨਹੀਂ ਕੀਤੀ ਜਾਏਗੀ, ਕਿ ਉਹਨਾਂ ਦੇ ਅੰਗ ਬੜੇ ਸ੍ਰੇਸ਼ਟ ਮਹਾਂ ਸੁੰਦਰ ਜਿਨ੍ਹਾਂ ਦਾ ਅੰਗ ਇਹ ਸਰੀਰ ਨੂੰ ਵੇਖ ਕਰਕੇ ਆਨੰਦ ਆਮ ਦੇਵ ਲੱਜਾ ਰਹਿੰਦੇ ਲੱਜਾਵਾਨ ਹੋ ਜਾਊਗਾ ਕਿ ਇਤਨਾ ਸੁੰਦਰ ਸੰਸਾਰ ਵਿੱਚ ਕੋਈ ਵੀ ਪੈਦਾ ਨਹੀਂ ਹੋਇਆ ਜਿਤਨਾ ਇਹ ਮਹਾਂਕਲੀ ਚੌਵੀ ਮਾਂ ਨੇਕ ਅੰਕ ਅਵਤਾਰ ਸੁੰਦਰ ਹੋਏਗਾ ਤੇ ਇਸ ਪ੍ਰਕਾਰ ਦੀ ਸ਼ੋਭਾ ਹੋਏਗੀ।
ਭੂਤ ਭਵਿੱਖ ਭਗਵਾਨ ਸਦਾ ਸਾਕਾਰ ਸਦਾ ਠਹਿਰਾਵਣਗੇ।
ਭੂਤ ਭਵਿੱਖ ਵਰਤਮਾਨ ਕਾਲ ਠਹਿਰ ਜਾਣਗੇ ਤੇ ਇਸ ਪ੍ਰਕਾਰ ਠਹਿਰਾਵੇਂਗੇ ਐਸੀ ਇਸ ਦੀ ਸ਼ੋਭਾ ਹੋਏਗੀ। ਭਾਰ
ਅਵਤਾਰ ਨਿਵਾਰਨ ਪਾਤਲ ਕੀ ਅਵਤਾਰ ਕਹਾਵਣਗੇ।
ਸੰਸਾਰ ਦੇ ਵਿਰੁੱਧ ਭਾਰ ਦੂਰ ਕਰਨ ਵਾਸਤੇ ਇਹ ਪ੍ਰਭੂ ਜੀ ਆਪਣਾ ਨਾਮ ਕੀ ਲਗਾਉਣਗੇ? ਕਲਕੀ ਅਵਤਾਰ ਇਹ ਉਹਨਾਂ ਦਾ ਨਾਮ ਹੋਏਗਾ। ਕਲਕੀ ਅਵਤਾਰ ਕਹਾਵੇਂਗੇ ਆਪਣੇ ਆਪ ਨੂੰ ਕਲਕੀ ਅਵਤਾਰ ਕਹਾਉਣਗੇ। ਸੰਸਾਰ ਦੇ ਕਲਕੀ ਅਵਤਾਰ ਨਾਮ ਕਰਕੇ ਜਾਣੇ ਜਾਣਗੇ।
ਤੇ
ਇਸ ਕਰਕੇ ਸੰਬਲਪੁਰ ਦਾ ਭਾਗ ਬੜਾ ਚੰਗਾ ਪ੍ਰਗਟ ਹੋਇਆ ਜਿਹਦੇ ਵਿੱਚ ਉਸ ਪਰਮੇਸ਼ਰ ਨੇ ਦੇਹ ਧਾਰ ਕਰਕੇ ਸੰਸਾਰ ਨੂੰ ਦਰਸ਼ਨ ਦੇਣੇ ਨੇ। ਮਨੁੱਖਾ ਸਰੀਰ ਰੂਪੀ ਹਰਿਮੰਦਰ ਦੇ ਵਿੱਚ ਇਹ ਉਹਨਾਂ ਨੇ ਆਉਣਾ ਕਰਨਾ ਹੈ। ਇਸ ਕਰਕੇ ਇਹ ਚੰਗੇ ਭਾਗ ਹਨ ਜੀ। ਧਰਤੀ ਦੇ ਭਾਰ ਨੂੰ ਉਤਾਰ ਕਰਕੇ ਭਲੇ ਭਾਰ ਹਨ ਸੰਬਲਪੁਰ ਦੇ ਜਿਸ ਥਾਂ ਤੇ ਉਹ ਪਰਮੇਸ਼ਰ ਮਨੁੱਖਾ ਦੇਹ ਨੂੰ ਇਸ ਹਰਿਮੰਦਰ ਦੇ ਅੰਦਰ ਆਪ ਆਏਗਾ ਚੰਗੇ ਭਾਗਾਂ ਉਹ ਜਗ੍ਹਾ ਦੇ ਬੜੇ ਲੜਾਕੇ ਯੋਧੇ ਤਲਵਾਰਾਂ ਦਾ ਵਾਰ ਕਰਦੇ ਹੋਏ ਯੁੱਧ ਵਿੱਚ ਬੜੀ ਭਾਰੀ ਸ਼ੋਭਾ ਨੂੰ ਪਾਉਣਗੇ। ਇਸ ਪ੍ਰਕਾਰ ਸੂਰਮੇ ਯੁੱਧ ਕਰਨਗੇ। ਇਹ ਧਰਤੀ ਦੇ ਉੱਤੇ ਲੋਕੀ ਲੋਕਾਂ ਬਹੁਤ ਖਿਲਰ ਜਾਣਗੇ। ਬਦਲਾਂ ਦੀ ਘਟਾ ਵਾਂਗੂ ਗਲਗਜ ਪਾਉਣਗੇ ਸੂਰਮੇ। ਰਵਾਇਤੀ ਸ਼ਾਸਤਰਾਂ ਦਾ ਨਾਮ ਆ ਰਿਹਾ ਉਸ ਵੇਲੇ ਇਹ ਜਿਹੜੀਆਂ ਲੜਨ ਵਾਲਾ ਹੁਣ ਜ਼ਰੂਰ ਇਕੱਠਾ ਕੀਤਾ ਇਹ ਤਾਂ ਪਹਿਲੇ ਚਲਾ ਜਰੂਰ ਦੇਖਦੇ ਰਹਿੰਦੇ ਉਸ ਵੇਲੇ ਰਵਾਇਤੀ ਸ਼ਾਸਤਰ ਹੋਣਗੇ। ਇਸੇ ਕਰਕੇ ਉਹਨਾਂ ਦੇ ਸ਼ਾਸਤਰਾਂ ਦਾ ਜ਼ਿਕਰ ਆਇਆ ਤੇ ਜਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸਾਹਸ ਜੀ ਵਰਣਨ ਕੀਤਾ ਐਸਾ ਸਮਾਂ ਆਉਣਾ ਇਹ ਲੋਕੀ ਪ੍ਰਮਾਣ ਲਿਆ ਕਰਨਗੇ ਕਿ ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਦਾ ਦਸਵਾਂ ਸਰੂਪ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਨੇ ਦਸਮ ਗ੍ਰੰਥ ਵਿੱਚ ਪਹਿਲੀ ਵਾਰ ਵਰਣਨ ਕੀਤਾ ਹੋਇਆ ਸੀ ਜਦੋਂ ਕਲਕੀ ਅਵਤਾਰ ਨੇ ਆਉਣਾ ਉਸ ਵੇਲੇ ਅਜਿਹੇ ਗ੍ਰੰਥਾਂ ਦੀ ਸ਼ੋਭਾ ਹੋਣੀ ਜਿਨ੍ਹਾਂ ਦੇ ਐਸਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ ਦਿੱਤੇ ਜਾਣੇ ਕਿ ਦੇਖੋ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨੇਕ ਗ੍ਰੰਥ ਵਾਰਿਆਂ ਪੰਕਤੀ ਲਿਖੀ ਹੋਈ ਤੇ ਕਿਉਂ ਸਾਹਿਬ ਜੀ ਪੁਰਾਣਾਂ ਦੇ ਅੰਦਰ ਭਵਿੱਖਿਆ ਦੇ ਪੁਰਾਣ ਦੇ ਉਹਦੇ ਵਿੱਚ ਵੀ ਸਾਰੇ ਜਿਹੜੇ ਜ਼ਿਕਰ ਤੇ ਉਹਨਾਂ ਦੇ ਲੋਕੀ ਪ੍ਰਮਾਣ ਦੇਣਗੇ। ਇਹ ਚਤੁਰ ਨਾਮ ਹੈ ਚਾਰ ਦਾ, ਆਨੰਦ ਨਾਮ ਹੈ ਮੂੰਹ ਦਾ। ਚਤੁਰਾਨੰਦ ਦਾ ਅਰਥ ਬਣਦਾ ਹੈ ਚਾਰ ਮੂੰਹਾਂ ਵਾਲਾ। ਕੌਣ ਅਰਥ ਬਣਿਆ? ਬ੍ਰਹਮ। ਚਾਰ ਮੂੰਹਾਂ ਵਾਲਾ ਬ੍ਰਹਮ। ਰੁਦਰ ਨਾਮ ਹੈ ਸ਼ਿਵਜੀ ਦਾ। ਇਹ ਸਥਿਰ ਚੱਲਣ ਵਾਲੇ ਜਿੰਨੇ ਵੀ ਹਨ ਉਹ ਸਾਰੀ ਸਾਥ ਦੀ ਜੈ ਦਾ ਇਹ ਨੰਦ ਸ਼ਬਦ ਜਿਹੜਾ ਸੁਣਾਵੇਗੇ। ਜੈ ਜੈਕਾਰ ਕਰਨਗੇ ਸਨ, ਦੇਹ ਤੇ ਵੀ ਜੈ ਜੈਕਾਰ ਕਰਨਗੇ ਜੀ। ਕਿਉਂ ਭਾਈ ਆਪ ਦੀ ਗੱਡੀ ਹੈਗੀ ਹੈ ਤੇ ਜਿਸਦਾ ਨੰਬਰ ਜਿਹੜਾ ਹੈ 274 ਜੈਟ ਓ ਏ ਇਹ ਗੱਡੀ ਕਿਤੇ ਅੜਕੀ ਖੜੀ ਹੈ, ਸੇਵਾਦਾਰਾਂ ਨੂੰ ਚੰਗੀ ਹੁੰਦੀ ਹੈ, ਉਹ ਆਪਣੀ ਗੱਡੀ ਨੂੰ ਸੰਭਾਲ ਲੈਂਦੇ।
ਤੇ
ਕਿਉਂ ਵੱਡੇ ਭਾਰ ਹਨ ਸੁੰਦਰ ਗੁਰਦੇ ਜਿੱਥੇ ਉਹ ਵਾਹਿਗੁਰੂ ਜਿੱਥੇ ਉਹ ਰੱਬੀ ਅਵਤਾਰ ਮਨੁੱਖਾ ਸ੍ਰੀ ਰੂਪੀ ਹਰਿਮੰਦਰ ਦੇ ਆਵੇਗੇ ਆਉਣਗੇ।
ਸਾਰ ਪ੍ਰਮਾਣ ਪਛਾਣ ਤੁਝਾ ਲਖ ਦੇਵ ਮਦੇਵ ਤਰਸਾਵਹਿੰਦੇ।
ਤੇ ਉਹ ਸਾਸ ਜੀ ਉਹਦੇ ਹੁਣ ਝੰਡੇ ਦਾ ਥੋੜਾ ਜਿਹਾ ਜ਼ਿਕਰ ਹੈ, ਪਹਿਲਾਂ ਝੰਡੇ ਦਾ ਨਿਸ਼ਾਨ ਦਾ ਤੇ ਫਿਰ ਖੰਡੇ ਦਾ, ਝੰਡੇ ਖੰਡੇ ਨਗਾਰੇ ਸਾਰੇ ਜ਼ਿਕਰ ਆਉਣਗੇ। ਇਹ ਦੇਸੀ ਮਿਣਤੀ ਆ, ਹਿਸਾਬ ਤੁਸੀਂ ਲਾ ਲਿਓ ਕਿ ਉਹਦੀ ਪੁਰਾਣੀ ਮਿਣਤੀ ਆ ਉਹ ਹਿਸਾਬ ਆਏਗਾ। ਇਹ ਫੁੱਟ ਤੁਸੀਂ ਬਣਾ ਲਓ ਵੀ ਕਿੱਡਾ ਵੱਡਾ ਖੰਡਾ ਬਣੇਗਾ, ਇਹ ਗਾਂ ਆਏਗਾ, ਸ਼ਾਇਦ ਅੱਜ ਤਾਂ ਆਪਾਂ ਉੱਥੇ ਤੱਕ ਨਾ ਪਹੁੰਚ ਸਕੀਏ। ਤੇ ਅਕਲ ਮਨੁੱਖ ਦੀ ਹੈਰਾਨ ਹੋ ਜਾਏਗੀ ਵੀ ਐਡਾ ਵੱਡਾ ਖੰਡਾ ਕਿਵੇਂ ਚੁੱਕਿਆ ਜਾਏ। ਤੇ ਇਹ ਚੁੱਕਣ ਵਾਲਾ ਜਿਹੜਾ ਉਹ ਕਿਹੋ ਜਿਹਾ ਤੇ ਕਿੱਡਾ ਅਵਤਾਰ ਹੋਏਗਾ। ਤਾਰ ਦਾ ਵਿਰਸ਼ ਜਿਹੜਾ ਬਹੁਤ ਲੰਮਾ ਹੁੰਦਾ, ਤਾਰ ਪ੍ਰਮਾਣ ਉਚਾਰਨ ਧੁਜਾ ਤਾੜੀ ਦੇ ਵਿਰਸ਼ ਜਿੱਡਾ ਜਿਹੜਾ ਨਿਸ਼ਾਨ ਉਹਦੀ ਧੁਜਾ ਬਣੇਗੀ, ਲਖ ਦੇਵ ਅਦੇਵ ਰਸਾ ਪੈਗੀ, ਡਰ ਜਾਣਗੇ ਸਾਰੇ ਦੈਤ ਤੇ ਦੇਵ ਤੇ ਡਰ ਪਾਉਣਗੇ। ਤੇ ਜੋ ਕਲਗੀ ਸੱਤੇ ਹੋਏਗੀ ਜਿਗਾ ਤੇ ਤੋੜਾ ਸਿਰ ਤੇ ਗਦਾ ਤੇ ਬਰਸ਼ੀ, ਤੇ ਜੋ ਲੱਤ ਦੇ ਨਾਲ ਹੱਥ ਦੇ ਵਿੱਚ ਤਲਵਾਰ, ਇਹ ਫੜ ਕੇ ਸਾਰੇ ਘੁਮਾਉਣਗੇ ਮੈਨੂੰ ਫੜਕਾ। ਇਸ ਪ੍ਰਕਾਰ ਦਾ ਬਹਾਦਰੀ ਵਿਹਸ ਹੋਏਗਾ। ਸੰਸਾਰ ਦੇ ਸਾਰੇ ਪਾਪਾਂ ਨੂੰ ਵਿਨਾਸ਼ ਕਰਨ ਵਾਸਤੇ ਕਿਉਂ ਕਲਕੀ ਅਵਤਾਰ ਕਲਯੁਗ ਦੇ ਵਿੱਚ ਕਲਯੁਗ ਦਾ ਅੰਤ ਕਰਦੇ ਨੇ ਧਰਮ ਚਲਾਵੇ। ਧਰਮ ਕੀ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਭਰ ਕਰ। ਤੇ ਐਸਾ ਧਰਮ ਚਲਾਉਣਗੇ ਜਿਸ ਧਰਮ ਦੇ ਵਿੱਚ ਸਾਰੇ ਉਸ ਪਰਮੇਸ਼ਵਰ ਦਾ ਚਿੰਤਨ ਕਰਨ, ਇਹ ਧਰਮ ਸਾਰਿਆਂ ਤੋਂ ਸ੍ਰੇਸ਼ਟ ਤੇ ਇਸ ਪ੍ਰਕਾਰ ਦਾ ਧਰਮ ਹੈ। ਕਿਉਂਕਿ ਬਾਕੀ ਤਾਂ ਵੱਖਰੇ ਵੱਖਰੇ ਧਰਮ, ਹਿੰਦੂ ਕਹਿੰਦੇ ਸਾਡਾ ਆਪਣਾ ਧਰਮ ਹੈ, ਈਸਾਈ ਉਸਾਈ ਜੈਨੀ ਬੋਧੀ ਪਾਰਸੀ ਜਿੰਨੇ ਵੀ ਨੇ, ਤੇ ਆਪਾਂ ਸਾਰਿਆਂ ਚ ਵੱਖਰਾ ਵੱਖਰਾ ਪੜਨਾ। ਅਸੀਂ ਕਹਿੰਦੇ ਸਾਡਾ ਧਰਮ ਹੈ, ਕਦੇ ਸਾਡਾ ਆਹ ਧਰਮ ਹੈ। ਤੇ ਇਸ ਪ੍ਰਕਾਰ ਦੋ ਤਰ੍ਹਾਂ ਦਾ ਧਰਮ ਸਾਸ ਜੀ ਬਣਿਆ, ਤੇ ਜਿਹਦੇ ਵਿੱਚ ਇੱਕ ਤਾਂ ਸਾਰਿਆਂ ਦੇ ਸਾਂਝਾ ਧਰਮ, ਤੇ ਇੱਕ ਧਰਮ ਵੱਖਰਾ ਵੱਖਰਾ ਸਾਰਾ, ਜਿਹੜਾ ਛੋਟਾ ਧਰਮ ਹੈ ਵੱਖਰਾ ਵੱਖਰਾ ਸਾਰਾ। ਜਿਵੇਂ ਹਿੰਦੂ ਦੇ ਜਨੇਊ ਬੋਧੀ ਸੱਚੇ ਰੱਖਣੇ ਤੇ ਟਿੱਕਾ ਆਦਿ ਲਾਉਣਾ, ਤੇ ਮੁਸਲਮਾਨਾਂ ਦੇ ਸੁਨਤ ਆਦ ਤੇ ਫਾਰਸੀ ਦੀ ਪੰਜ ਕਤਾਰ ਇੱਕ ਦੂਜੇ ਨਾਲ ਮਿਲਣ, ਇਹ ਹੈ ਵੱਖਰਾ ਵੱਖਰਾ। ਸਾਧਾਰਨ ਧਰਮ ਤੇ ਅਸਾਧਾਰਨ ਧਰਮ ਦਾ ਫਰਕ ਹੈ। ਜਿਹੜਾ ਸਾਸ ਜੀ ਸਾਰਿਆਂ ਦਾ ਸਾਂਝਾ ਧਰਮ ਹੈ, ਸਮਾਨ ਧਰਮ, ਭਾਵੇਂ ਮੁਸਲਮਾਨ ਹੈ ਭਾਵੇਂ ਅੱਲਾਹ ਕਹਿ ਕੇ ਯਾਦ ਕਰੇ, ਹਿੰਦੂ ਹੈ ਭਾਵੇਂ ਰਾਮ ਕਹਿ ਕੇ ਯਾਦ ਕਰੇ, ਸਿੱਖ ਹੈ ਭਾਵੇਂ ਵਾਹਿਗੁਰੂ ਕਹਿ ਕੇ ਯਾਦ ਕਰੇ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਇਹ ਸਾਰਿਆਂ ਦਾ ਸਾਂਝਾ ਧਰਮ, ਕਿਉਂ ਧਰਮ ਹੀ ਪੈਦਾ ਕਰਦੇ ਨੇ। ਇਸ ਪ੍ਰਕਾਰ ਵਾਹਿਗੁਰੂ ਦਾ ਚਿੰਤਨ ਕਰਨ ਵਾਲੇ ਹੋਣਗੇ। ਚੰਗੇ ਭਾਗ ਤੇ ਉਸ ਜਗ੍ਹਾ ਦੇ ਸੁੰਦਰਪੁਰ ਦੇ ਜਿੱਥੇ ਉਹ ਹਰੀ ਪਰਮੇਸ਼ਰ ਮਨੁੱਖਾ ਸਰੀਰ ਵੀ ਹਰਿਮੰਦਰ ਵਿੱਚ ਪਹੁੰਚਦੇ ਜੀ। ਪਾਣ
ਕਿਰਪਾਨ ਅਜਾਨ ਪੁਜਾਰਾ ਰੂਪ ਮਹਾਨ ਦਿਖਾਵਹਿੰਦੇ।
ਤੇ ਹੱਥ ਵਿੱਚ ਕਿਰਪਾਨ ਤੇ ਮੋਹਨ ਦੀ ਹੱਥ ਵਿੱਚ, ਤੇ ਹੁਣ ਵੱਡੀ ਨਿਸ਼ਾਨੀ ਤਾਲੀ ਭਾਈ, ਇਹ ਜਿਹੜੀ ਐਸੀ ਨਿਸ਼ਾਨੀ ਹੈ ਇਹਨੂੰ ਜਾਪ ਸਾਹਿਬ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਕਹਿੰਦੇ ਅਜਾਨ ਵਾਹੂ, ਇਹ ਜਿਹੜੀਆਂ ਕਿ ਗੋਡਿਆਂ ਤੋਂ ਹੇਠਾਂ ਤੱਕ ਹੱਥ ਫਲ ਨੇ, ਲੰਮੀਆਂ ਬਾਹਾਂ ਦਾ ਜ਼ਿਕਰ ਇਹ ਜਾਪ ਸਾਹਿਬ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ। ਤੇ ਇੱਥੇ ਵੀ ਕਹਿੰਦੇ ਨੇ ਪਾਣ ਕਿਰਪਾਨ ਅਜਾਨ ਭੁਜਾ, ਭੁਜਾ ਜਿਹੜੀਆਂ ਬਾਹਾਂ ਨੇ ਇਹ ਅਵਤਾਰ ਦੀ ਨਿਸ਼ਾਨੀ ਹੈ। ਤੇ ਜਿਵੇਂ ਕਾਲਸੀ ਦੇ ਫਕੀਰ ਕੋਲ ਤੇ ਉਹਦਾ ਸੇਵਕ ਸਾਸ ਨਹੀਂ ਰਹਿੰਦਾ ਸੀ, ਚਾਂਦ ਨਾਮ ਕਰਕੇ ਲਿਖਿਆ ਭਾਈ ਵੀਰ ਸਿੰਘ, ਬੜਾ ਭੋਲਾ ਸੀ ਇਹ ਫਕੀਰ। 100 ਸਾਲ ਦੀ ਉਮਰ ਇਹਦੀ ਹੋ ਗਈ, ਪੂਰਾ ਇੱਕ ਸਰੀ ਪਰਮਾਤਮਾ ਦਾ ਚਿੰਤਨ ਕਰਦਾ ਰਿਹਾ। ਇਹਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ, ਰਿਧੀਆਂ ਸਿੱਧੀਆਂ ਇਹਨੇ ਸਵੀਕਾਰ ਨਹੀਂ ਕੀਤੀਆਂ, ਰਸਤੇ ਦੀਆਂ ਇਹਨਾਂ ਸ਼ਕਤੀਆਂ ਨੂੰ ਲਤਾੜ ਕੇ ਲੰਘ ਗਿਆ ਹੈ। ਸਿੱਧ ਅਵਰਾਸਾ ਇਹ ਕਾਸ਼ੀ ਦਾ ਵਕੀਲ ਜਮਨਾ ਦੇ ਕੰਢੇ ਕਦੇ ਕਿਸੇ ਦੇ ਘਰ ਮੰਗਣ ਨਹੀਂ ਸੀ, ਦੁੱਧ ਪੀਣ ਵਾਸਤੇ ਗੱਲਾਂ ਰੱਖੀਆਂ ਹੋਈਆਂ ਸੀ ਤੇ ਉਹਨਾਂ ਗਈਆਂ ਨੂੰ ਜੰਗਲ ਵਿੱਚ ਛੱਡ ਦੇਣਾ, ਚਰਕੀ ਆ ਜਾਂਦੀਆਂ, ਆਏ ਗਏ ਨੂੰ ਦੁੱਧ ਪਿਆਉਣਾ ਤੇ ਆਪਣਾ ਜਿਹੜਾ ਸੇਵਕ ਸੀ ਚਾਹ ਪਿਆਮ ਕਰਕੇ ਬੜਾ ਘੋੜਾ ਲਿਆ ਸੀ। ਮਾਂ ਗਰੀਬ ਤੋਂ ਬਾਅਦ ਉਹ ਮਹਾਂਪੁਰਸ਼ਾਂ ਦੇ ਕੋਲ ਆ ਗਿਆ, ਹੋਰ ਕੋਈ ਸੰਸਾਰ ਚ ਤਾਂ ਹੈ ਹੀ ਨਹੀਂ, ਬਹੁਤ ਹੀ ਘੋੜਾ ਸੀ। ਮਹਾਂਪੁਰਸ਼ਾਂ ਨੇ ਯਤੀਮ ਜਾਣ ਕੇ ਉਹਨੂੰ ਗੱਲ ਲਾਇਆ, ਆਪਣੇ ਕੋਲ ਰੱਖਿਆ। ਜਿਸ ਵੇਲੇ ਸਾਸ ਹੋਈ ਭੀਮ ਚੰਦ ਰਾਜ ਦੇ ਨਾਲ ਵਿਗਾੜ ਪਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਭੀਮ ਚੰਦ ਬਾਹਲੀ ਧਾਰ ਦੇ ਰਾਜਿਆਂ ਚੋਂ ਮੁੱਖ ਸੀ। ਇਹਦੀ ਕਥਾ ਸੁਣੀ ਪਹਿਲਾਂ ਜਦੋਂ ਮਹੀਨਾ ਇਹ ਜਥਾ ਰਿਹਾ ਉਹ ਲੜੀਵਾਰ ਕਥਾ ਵਿੱਚ ਸੁਣ ਵੀ ਚੁੱਕੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੌਂਟਾ ਸਾਹਿਬ ਜਾ ਕੇ ਨਗਰ ਵਸਾਇਆ। ਫਤਿਹ ਸ਼ਾਹ ਰਾਜਾ ਮੇਦਨੀ ਪ੍ਰਕਾਸ਼ ਇਹਨਾਂ ਦੋਨਾਂ ਰਾਜਿਆਂ ਦੀ ਆਪਸ ਵਿੱਚ ਸੁਲਾਹ ਕਰਾਈ, ਪਰ ਇਸ ਤੋਂ ਪਹਿਲਾਂ ਥਾਪੜਾ ਦਿੱਤਾ ਗਿਆ ਬਾਦਸ਼ਾਹ ਨੂੰ। ਸਾਸ ਜੀ ਜਿਹਦੇ ਸੰਤਾਨ ਨਹੀਂ ਸੀ ਤੇ ਕਿਉਂ ਆਪਸ ਵਿੱਚ ਰਿਸ਼ਤੇਦਾਰੀ ਜਦੋਂ ਮੇਦਨੀ ਪ੍ਰਕਾਸ਼ ਦੇ ਨਾਲ ਇਹਦੀ ਹੋਈ ਰਾਜੇ ਦੀ ਭੀਮ ਚੰਦ ਦੀ, ਬੜਾ ਫਿਕਰ ਪੈ ਗਿਆ। ਨਹਾਨ ਨਰੇਸ਼ ਨੂੰ ਬਹੁਤ ਸਾਸ ਜੀ ਫਿਕਰ ਪਿਆ ਕਿ ਮੇਰਾ ਕੀ ਬਣ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ, ਉਸ ਰਾਜੇ ਨੂੰ ਜਾ ਕੇ ਦਰਸ਼ਨ ਦਿੱਤੇ, ਪਰ ਇਸ ਰਾਜੇ ਨੂੰ ਪਤਾ ਦੱਸਣ ਵਾਲਾ ਕੌਣ ਸੀ? ਸਤਿਗੁਰੂ ਮਹਾਰਾਜ ਦਾ ਪਤਾ ਦੱਸਿਆ ਸੀ ਉਸ ਤੇਵ ਨੇ। ਇੰਨੀ ਬੜੀ ਲੰਮੀ ਸਾਖੀ ਹੈ, ਉੱਥੇ ਸਾਸ ਸੀ ਉਹਦਾ ਘੋੜਾਪਣ ਜਾਣਦਾ ਪੜ੍ਹਨ ਜੋ ਇੱਥੇ ਸਾਖੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸੰਸਾਰ ਵਿੱਚ ਆ ਚੁੱਕੇ ਨੇ। ਰਾਜੇ ਨੂੰ ਜਾ ਕੇ ਸ਼ੇਰ ਦੀ ਮਿਲਦੀ ਹੈ, ਵਜ਼ੀਰ ਚਲੇ ਜੇ ਬੁੱਲ ਕਰਕੇ ਬੈਠਿਆ ਤੇ ਕਹਿਣ ਲੱਗਾ ਕੀ ਗੱਲ ਹੈ, ਕੈਸੀਆਂ ਖਬਰਾਂ? ਕਹਿੰਦੇ ਗੁਪਤ ਚੰਦ ਨੇ ਆ ਕੇ ਦੱਸਿਆ ਕਿ ਤੇਰੇ ਦੁਸ਼ਮਣ ਦੇ ਨਾਲ ਭੀਮ ਚੰਦ ਦਾ ਰਿਸ਼ਤਾ ਆਪਸ ਵਿੱਚ ਲੜਕੇ ਔਰ ਲੜਕੀ ਦਾ ਸੰਬੰਧ ਉਹਨਾਂ ਦੋਨਾਂ ਰਾਜਿਆਂ ਦਾ ਹੋ ਗਿਆ ਤੇ ਹੁਣ ਤੇਰੇ ਰਾਜ ਦੀ ਖੈਰ ਹੋਈ। ਇਸ ਪ੍ਰਕਾਰ ਸਾਸ ਜੀ ਤੇ ਬੜਾ ਭਾਰੀ ਫਿਕਰ ਪੈ ਗਿਆ ਤੇ ਚਿੰਤਾ ਅਤਰ ਹੋ ਗਿਆ। ਕਹਿਣ ਲੱਗਾ ਕੋਈ ਸ਼ਕਤੀ, ਕਹਿੰਦੇ ਕੋਈ ਮਹਾਂਪੁਰਸ਼। ਮਹਾਂਪੁਰਸ਼ ਦੀ ਤਲਾਸ਼ ਕਰਦਿਆਂ ਚੇਤੇ ਆਇਆ ਵੀ ਕਾਸ਼ੀ ਦਫਤੀ ਹੈ। ਉਸ ਵੇਲੇ ਸਾਸ ਜੀ ਨਾਨ ਵਾਲਾ ਜਿਹੜਾ ਰਾਜਾ ਇਹ ਫਿਰ ਕਾਸ਼ੀ ਦੇ ਫਕੀਰ ਕੋਲ ਪਹੁੰਚਿਆ, ਘੋੜਾ ਬਾਹਰ ਚੜਾ ਦਿੱਤਾ, ਵਜ਼ੀਰ ਨੂੰ ਕਹਿੰਦਾ ਜਾ ਕੇ ਆ ਗਿਆ ਹੈ ਅੰਦਰ ਗਿਆ। ਤੇ ਬੁੱਢਾ ਫਕੀਰ ਸ਼ੇਰ ਦੀ ਖਲ ਤਖ਼ਤ ਕੋਲ ਤੇ ਵਿਛਾਈ ਹੋਈ ਹੈ ਤੇ ਨੇਤਰ ਅੱਧੇ ਅੱਧੇ ਬੰਗਣ, 100 ਸਾਲ ਦੀ ਉਮਰ ਹੈ, ਲੱਤਾਂ ਕਮਜ਼ੋਰ ਨੂੰ ਤੁਰ ਫਿਰ ਸਕਦਾ ਨਹੀਂ। ਤੇ ਉਸ ਵੇਲੇ ਵਜ਼ੀਰ ਨੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ। ਮਹਾਂਪੁਰਸ਼ਾਂ ਨੇ ਪੁੱਛਿਆ ਕੌਣ ਹੈ? ਮਹਾਰਾਜ ਮੈਂ ਵਜ਼ੀਰ ਹਾਂ ਨਾਨ ਰੇਸ਼ ਦਾ, ਤੇ ਉਹ ਬਾਹਰ ਖੜੇ ਨੇ ਆਗਿਆ ਮੰਗ ਰਹੇ ਆ ਅੰਦਰ ਆਉਣ। ਮਹਾਂਪੁਰਸ਼ਾਂ ਨੇ ਬੜੇ ਪ੍ਰੇਮ ਦੇ ਨਾਲ ਕਿਹਾ ਕਿ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਮਨੁੱਖਾਂ ਵਿੱਚ ਮੈਂ ਰਾਜਾ ਨੂੰ ਹੋ ਕਰਕੇ ਕਹਿ ਰਿਹਾ ਹਾਂ ਕਿ ਆਓ ਕਿਸੇ ਨੂੰ ਦੁੱਖ ਸਹੀ। ਬੜਾ ਪਿਆਰ ਆਦਰ ਕੀਤਾ, ਮਹਾਂਪੁਰਸ਼ ਸਾਰਿਆਂ ਵਿੱਚ ਪ੍ਰਵੇਸ਼ ਹੁੰਦੇ ਨੇ। ਬੁਲਾਇਆ ਅੰਦਰ ਆਇਆ, ਰਾਜੇ ਨੇ ਆ ਕਰਕੇ ਨਮਸਕਾਰ ਕੀਤੀ, ਜਦੋਂ ਮੱਥਾ ਟੇਕਿਆ ਕਰਨਾ ਤੇ ਹੱਥ ਜੋੜੇ ਕਹਿਣ ਲਈ ਰਾਜਨ ਅਹੋ ਭਾਗ ਦੱਸੋ ਕਿਵੇਂ? ਕਹਿੰਦਾ ਮਹਾਰਾਜ ਅਸੀਂ ਸਵਾਰਥੀ ਲੋਕ, ਅੱਜ ਤੋਂ ਪਹਿਲਾਂ ਕਦੇ ਨਹੀਂ ਆਇਆ, ਹੁਣ ਆਇਆ ਕਿ ਮੇਰੇ ਰਾਜ ਨੂੰ ਬੜਾ ਭਾਰੀ ਖਤਰਾ ਹੋ ਗਿਆ। ਸ੍ਰੀਨਗਰ ਵਾਲਾ ਰਾਜਾ ਜਿਹੜਾ ਸੀ ਉਹ ਤਾਂ ਪਹਿਲੀ ਮੇਰੇ ਨਾਲ ਬਹੁਤ ਲੱਗਦਾ ਸੀ, ਹੁਣ ਭੀਮ ਚੰਦ ਨਾਲ ਰਿਸ਼ਤੇਦਾਰੀ ਬਣ ਗਈ, ਇਸ ਕਰਕੇ ਹੁਣ ਰਾਜ ਦੀ ਖੈਰ ਨਹੀਂ। ਪਹਿਲਾਂ ਤਾਂ ਇੱਕੋ ਦੁਖੀ ਪੁੱਤਰ ਨਹੀਂ ਹੈ ਤੇ ਹੁਣ ਰਾਜ ਵੀ ਜਾਏਗਾ। ਮਹਾਂਪੁਰਸ਼ ਹੋ ਕਾਜਾ ਲੈ ਕੇ ਕਹਿਣਗੇ ਰਾਜਾ ਨੂੰ ਤੇਰੇ ਰਾਜ ਦੀ ਮੈਂ ਵੀ ਖੈਰ ਮੰਗਦਾ, 100 ਸਾਲ ਪ੍ਰਭੂ ਦਾ ਚਿੰਤਨ ਕੀਤਾ ਤੇਰੇ ਰਾਜ ਵਿੱਚ ਗਏ, ਤੇਰੇ ਜਾਂਦੇ ਰਾਜ ਦਾ ਮੈਨੂੰ ਵੀ ਦੁੱਖ, ਤੂੰ ਸੰਤਾਨ ਵਿੱਚ ਜਾਂਦੇ ਮੈਨੂੰ ਵੀ ਦੁੱਖ, ਪਰ ਜਿਹੜੀ ਭਾਵਨਾ ਤੂੰ ਮੇਰੇ ਤੇ ਧਾਰ ਕੇ ਆਇਆ ਮੇਰੇ ਵਸ ਦੀ ਕੋਈ ਗੱਲ ਨਹੀਂ। میں کوئی پیٹ کی فقیر نہیں ہوں, میرے کوئی سدھی کا ور نہیں. ہاں ایک گل ضرور ہے کہ میں تینوں راہ دس
راہ دسو
کی پویا سو سال کی سمادھی سو سال کی فقیری کا نام کا رس جڑا سٹا لکھا ہے وہ یہ ہے کہ اج سنسار کوئی ربی اوتار پرگٹ ہو چکا ہے. میرے سمادھی کے وچ دستا ہے جدھر انہیں اوتار دھاریا ادھر سمادھی وچ لکھا ہے کہ ہوتے سپنا وہ شریر سنسار کی مریادا انوسار چڑھتی عمر کا ہوئی تو اپنا منوت پورا کرنا ہے ٹونٹ کر سکتا کہنے لگا مہاراج کوئی نشانیاں دسو. یہ فقیر کہنے لگا پارسی کا فقیر کہنے لگا راجن وہ نشانیاں ایسی وہ ورگا چہرہ سنسار کے کسی بندے کا نہیں. مہاراج چہرے رلتے ہوں کہتے نہیں وہ کوڑیا راجا وہ چہرے دیکھ کے دشمن بھی تک لے وہ بھی مہت ہو جائے گا. کلگی والے کا ایسا چہرہ سی کہنے لگے وہ سر سے کلگی ہے یہ کلگیاں مہاراج والے راجے تھے کہتے راجے کے چہرے سے شوبھا نہیں ہوئی وہ ایسے نیتر کم دیا پتلیاں شرما وہ چوڑا متھا وہ نیتر سیلے کرپا کے بڑے بڑے جتر ویکن کی شانتی بڑے ہو گئے. یہ نشانی ہے کہ جدھر ایک نظر کر کے پائی منتال کے دن پل کر کے نظر میر کی بخشے خوشی خزانے شاہ کے سر شاہ بڑے جو اس کے مستا وہ نگاہ کے اندر ایک ایسی ٹھنڈ ہوئے گی جی وہ اگ وال کچھ سماں دیکھ لین تو اگ ٹھنڈی ہو جائے. وہ نگاہ کتنی ٹھنڈ جدو بولے گا جدو کرنا کہ وہ آواز من میں پہنچے گی من دشماد رنگ میں رنگیا جائے یہ نشانی ہے. اور پھر بڑی گل راج جی ایسی روح تین مل جائے جدو چرنا کے متھا ٹیکے گا جنما جنواترا کے پاپ ہو سکے روم ساڑھے تین کروڑ جسم کا روم کھڑا ہو جائے گا کہ پاپ کب کے چڑھ جان گے کہ پاپا تو مکت ہو جائے گا. اس وقت ایک بار متھا ٹیکن کے ایسا ربی اوتار سنسار میں کر سکتا. وزیر بادشاہ اہلکار سنی جا رہے گور والے کا نشانیاں پر ویک رہے ہیں یہ نشانیاں جبانی کٹ نہیں رہن گی کچھ نوٹ کری جا رہے ہیں پڑھے لکھے کا کم کر کہ کہیں گے راجن سب تو بڑی سوکھی یاد رہن والی نشانی کوئی ہے. انہیں کیا مہاراج کنیاں نشانیاں دے ہاں سب تو موٹی نشانی ہے کہ وہ باہ گوڈیا تو ہیٹھا تک لنک دیا ہو باقی ملکوں کے گوڈیا تو اٹھے تو وہ گوڈیا تو ہیٹا جو نشانی اتنے لے کر سکتے. ساس جی انہوں لوگوں سے افسوس آتا ہے انہوں کی مورکھتا کے آسا آتا ہے کہ جنہوں دیا شکل گھروں بھی چنگیا نہ لگن تو لوگوں کو کہنے کہ میں گرو گوبند سنگھ صاحب جہے اپنے پریوار کو بھی زندگی چ پرواس نہ کر سکے ہو رب نہ جوڑنے واسطے جہے اپنے من کو شانتی نہ دے سکے ہو لوگ کہیں کہ موہیاں بنا لا کے بیچیا جان کہ وہ کہیں کہ یہ آ گیا اوتار گرو گوبند سنگھ صاحب کا. ساتھ سنگت شیر پنجاب مہاراجا رنجیت سنگھ ورگا سکھان راشی آگو اج تک مڑ کے نہیں لگا. شیر پنجاب ایک بار اس دھرتی کھویا گیا مڑ کے شیر پنجاب جا گیا نہیں جتنا شیر پنجاب جا گیا ادھر پنجاب کے باہر جا کر نکال جی کوئی جا گیا تو سارے سیاسی لوگ نے بھاگ جاگڑ نہیں دیتے. سما ایسے دکھانتا ہے شیر پنجاب کے اندر جو سکھی دی اور جو مانتا دی سبھی سانجی بال سدائن کی گل شیر پنجاب سے وہ کسی ہو نہیں ہو سکتا. غریباں کا ہمدرد
ਗਰੀਬਾਂ ਦੇ ਘਰ ਦਾਣੇ ਢੋਣ ਵਾਲਾ ਦਿਹਾੜੀਆ ਬਣ ਕੇ ਇੱਕ ਪਾਣੀ ਬਣ ਕੇ ਸ਼ੇਰੀ ਪੰਜਾਬ ਵਰਗਾ ਦੂਸਰਾ ਨਹੀਂ ਪੈਦਾ ਹੋਇਆ। ਇਹ ਬੱਚਿਆਂ ਦੇ ਕੋਲੋਂ ਗੇੜਾਂ ਦੇ ਬਦਲੇ ਇੱਟਾਂ ਖਾ ਕੇ ਮੋਹਰਾਂ ਬਣਨ ਵਾਲਾ ਅੱਜ ਤੱਕ ਪੈਦਾ ਨਹੀਂ ਹੋਇਆ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਕੀ ਕਹਿਣਾ ਸੀ, ਸੱਚੇ ਪਾਤਸ਼ਾਹ ਦਾ ਰਣਜੀਤ ਨਗਾਰਾ ਸੀ। ਸ਼ੇਰੀ ਪੰਜਾਬ ਕਹਿੰਦਾ ਸੀ ਉਹ ਲੋਕੋ ਮੈਨੂੰ ਗੁਰੂ ਦਾ ਨਗਾਰਾ ਕਹਿ ਲਿਆ ਕਰੋ, ਕਿਉਂਕਿ ਨਗਾਰੇ ਦਾ ਨਾਮ ਰਣਜੀਤ ਹੈ ਤੇ ਮੇਰਾ ਨਾਮ ਵੀ ਰਣਜੀਤ ਹੈ। ਮੈਨੂੰ ਗੁਰੂ ਦਾ ਨਗਾਰਾ ਕਹੋ, ਮੈਂ ਗੁਰੂ ਦੀ ਆਵਾਜ਼ ਦੇਣ ਵਾਲਾ ਹਾਂ। ਸਹੀ ਮਾਰੇ ਵਿੱਚ ਸਤਿਗੁਰੂ ਦੀ ਰਾਜ ਕੀਤਾ ਸ਼ੇਰੇ ਪੰਜਾਬ ਜਿਹਦੇ ਵਿੱਚ ਵਿਅਕਤੀਆਂ ਨੇ ਸਰਕਾਰ ਕਰਨ ਦੀ ਗੱਲ ਅੱਜ ਤੱਕ ਮੈਨੂੰ ਦੱਸੋ, ਉਸ ਤੋਂ ਬਾਅਦ ਕਿਹੜਾ ਧਾਰਮਿਕ ਆਦਮੀ ਜੀ ਨੇ ਸ਼ੇਰੇ ਪੰਜਾਬ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਿਜਲੀ ਦਾ ਸਤਿਕਾਰ ਕੀਤਾ ਹੋਵੇ। ਉਹ ਸ਼੍ਰੀ ਪੰਜਾਬ ਨੇ ਇੱਕ ਦਿਨ ਵਿਚਾਰ ਕੀਤੀ, ਬੈਰਾਗ ਵਿੱਚ ਆ ਗਿਆ। ਇਤਨੇ ਬੈਰਾਗ ਵਿੱਚ ਆ ਗਿਆ ਅੱਖਾਂ ਤੋਂ ਅੰਸੂ ਧੱਕਰ ਕੇ ਹੋਏ। ਵਜ਼ੀਰਾਂ ਨੇ ਪੁੱਛਿਆ, ਮਹਾਰਾਜ ਹਜ਼ੂਰ ਅੱਜ ਅੱਖਾਂ ਭਰੀਆਂ ਰੋ ਰਹੇ ਹਨ। ਕਹਿਣ ਲੱਗਾ, ਮੈਂ ਆਪਣੇ ਭਾਗਾਂ ਨੂੰ ਪੋਸਦਾ ਕਿ ਜੇ ਕਿਤੇ ਥੋੜਾ ਜਿਹਾ ਜਨਮ ਮੇਰਾ ਪਹਿਲਾਂ ਹੋ ਜਾਂਦਾ ਤੇ ਮੈਂ ਵੀ ਉਸ ਕਲਗੀ ਵਾਲੇ ਸਰਬੰਸ ਦਾਨੀ ਪਿਤਾ ਨੂੰ ਆਪਣੀਆਂ ਅੱਖੀਆਂ ਦੇ ਨਾਲ ਵੇਖ ਲੈਂਦਾ। ਅੱਜ ਮੇਰੀਆਂ ਅੱਖੀਆਂ ਦੱਸਦੀਆਂ ਮੈਨੂੰ ਹੋਰ ਬੜਾ ਕੁਛ ਕਲਗੀ ਵਾਲੇ ਸਤਿਗੁਰੂ ਨੇ ਦਿੱਤਾ, ਪਰ ਮੇਰਾ ਮਨ ਬੜਾ ਤਰਸਦਾ ਕਿ ਮੈਨੂੰ ਪ੍ਰਤੱਖ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋ ਜਾਂਦੇ। ਇਹਦੇ ਲਈ ਬੜਾ ਅਫਸੋਸ ਹੁੰਦਾ ਹੈ। ਬੈਰਾਗ ਵਿੱਚ ਆ ਕੇ ਦਿਮਾਗ ਨੇ ਇੱਕ ਗੱਲ ਸੋਚੀ, ਕਹਿਣ ਲੱਗਾ, ਚਲੋ ਜੇ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ ਤਾਂ ਮੈਂ ਕਿਸੇ ਐਸੇ ਪੁਰਸ਼ ਦੀ ਖੋਜ ਕਰਾਂ ਜਿਹੜੀਆਂ ਅੱਖਾਂ ਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਿਆ। ਉਹਨੇ ਫਿਰ ਖੋਜ ਕੀਤੀ ਆਪਣੇ ਰਾਜ ਵਿੱਚ, ਜਿੱਥੋਂ ਤੱਕ ਕੋਈ ਪਹੁੰਚੀ ਦੂਰ ਤੱਕ ਡਾਉਣੀ ਪੜਿਆ ਕਿ ਅਗਰ ਕੋਈ ਮੇਰੀ ਸਲਤਨਤ ਵਿੱਚ ਐਸਾ ਬਜ਼ੁਰਗ ਹੈ ਜਿਸ ਬਜ਼ੁਰਗ ਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਨੇਤਰਾਂ ਦੇ ਨਾਲ ਵੇਖਿਆ ਹੋਵੇ, ਦਰਸ਼ਨ ਦਾ ਰਸ ਮਾਣਿਆ ਹੋਵੇ। ਭਾਈ ਬਾਰ ਬਾਰ ਮੇਰੇ ਤੋਂ ਅਨਾਊਂਸ ਨਹੀਂ ਕਰੋਗੇ, ਮੇਰੇ ਤੋਂ ਜਿਹੜਾ ਪੁਲਿਸ ਵਾਲੇ ਜੁਰਮਾਨਾ ਕਰਨਗੇ ਮੇਰੇ ਤੋਂ ਹੀ ਲੈਣ, ਇਹ ਕੰਮ ਮੈਨੂੰ ਬੜਾ ਹੋਗਾ। ਹੁਣ ਬਾਏ ਪਤਾ ਕਰਾਂ ਕਿ ਗੱਡੀਆਂ ਦੇ ਨੰਬਰ ਬੋਲਣ ਤੇ ਜਾਂ ਕਿ ਹੋਰ ਫੜ ਲਓ ਮੈਪ ਤੇ ਜਿਹੜਾ ਉਹ ਮਿਲ ਜਾਓ, ਇਹ ਮੇਰੇ ਤੋਂ ਹੀ ਕੰਮ ਹੋਣਾ। ਹਾਂ, ਜੁਰਮਾਨਾ ਦੇ ਸੋਚਿਆ ਦਾ ਰਸ, ਇੰਨੇ ਸੋਚਿਆ ਦਾ ਰਸ ਕੱਢਣਾ ਤੇ ਮੇਰਾ ਆਪਣਾ ਮਨ ਇੱਕ ਵਾਰੀ ਟੁੱਟ ਗਿਆ, ਉਸ ਸਾਥ ਨਹੀਂ ਹੋਣਾ, ਇਹਨਾਂ ਨੂੰ ਮੱਧ ਜੋੜਦੇ ਜਿਹੜੇ ਪਰ ਚੱਲ। ਤੇ ਉਹ ਸਾਥ ਜਿਹੜੀ ਸ਼ੇਰੇ ਪੰਜਾਬ ਨੇ ਇਸ ਵੇਲੇ ਡਾਉਣੀ ਪੜਵਾ ਦਿੱਤੀ, ਦੂਰ ਦੂਰ ਤੱਕ ਖੋਜ ਕੀਤੀ। ਇਹਨੇ ਕਿਹਾ, ਉਹ ਖੋਜ ਕਰਨ ਵਾਲੇ ਨੂੰ ਤੁਹਾਨੂੰ ਵੀ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ। ਲੱਭੋ, ਲੱਭਦਿਆਂ ਲੱਭਦਿਆਂ ਇੱਕ ਬਜ਼ੁਰਗ ਲੱਭਦਾ, ਉਸ ਬਜ਼ੁਰਗ ਦੀ ਵੱਡੀ ਲੰਮੀ ਉਮਰ ਹੈ। ਮੈਂ ਜ਼ੁਬਾਨੀ ਮੇਰੇ ਖਿਆਲ ਨਹੀਂ ਮੈਂ ਤੁਹਾਨੂੰ ਦੱਸ ਸਕਦਾ, ਨੋਟ ਹੈ ਮੇਰੇ ਕੋਲ ਕਿ ਕਿੰਨੀ ਉਮਰ ਸੀ। ਉਸ ਬਜ਼ੁਰਗ ਦਾ ਪਤਾ ਲੱਗਿਆ ਕਿ ਸ਼ੇਰੇ ਪੰਜਾਬ ਨੂੰ ਤੁਰਤ ਸੁਨੇਹਾ ਦਿੱਤਾ ਗਿਆ ਕਿ ਬਜ਼ੁਰਗ ਲੱਭਦੇ। ਸ਼ੇਰੇ ਪੰਜਾਬ ਕਹਿਣ ਲੱਗੇ ਉਸ ਬਜ਼ੁਰਗ ਨੂੰ ਲੈ ਕੇ ਕਿਵੇਂ ਆਉਣਾ ਕਿ ਮੈਂ ਦੱਸਾਂਗਾ। ਉਹ ਐਵੇਂ ਆਪਣੀ ਮਰਜ਼ੀ ਨਾਲ ਲੱਗੇ ਤੁਰੇ, ਗਿਆਨੀ ਹੋਏਗੀ ਜਿਹਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹੋਣ, ਕਿਤੇ ਐਵੇਂ ਨਾ ਲੈ ਕੇ ਤੁਰ ਕੇ ਮੇਰੇ ਕੋਲ। ਸੋਨੇ ਦੀ ਪਾਲਕ ਤਿਆਰ ਕੀਤੀ ਗਈ, ਉਹਦੇ ਸੁੰਦਰ ਵਿਸਾਰੀ ਕੀਤੀ ਗਈ, ਤੇ ਜਾਂਦਾ ਉਸ ਬਜ਼ੁਰਗ ਨੂੰ ਵਿੱਚ ਬਿਠਾ ਕੇ ਸ਼ੇਰੇ ਪੰਜਾਬ ਆਪਣਾ ਮੋਢਾ ਲਾ ਕੇ ਲੈ ਕੇ ਆਉਂਦਾ, ਪਾਲਕ ਚ ਚੁੱਕ ਕੇ ਲੈ ਕੇ ਆਉਂਦਾ। ਕਾਰਨ ਕਾਇਮ ਸਾਹਿਬ ਦੀ ਬਾਤ ਦੀ ਤੱਤ ਹੈ, ਤਾਂ ਨਾਨਕ ਕਿਹਾ ਦੀਜੈ ਤੋ ਸਾਹਿਬ ਜੀ, ਜਿਹੜਾ ਮੇਰੇ ਮਾਲਕ ਦੀ ਗੱਲ ਦੱਸੇ, ਸੀਸ ਬਣੇ ਕਰ ਵੈਸਲ ਦੀਜੈ ਵਿਰ ਸਿਰ ਸੇਵ ਤਰੀਕੇ। ਸ਼ੇਰੇ ਪੰਜਾਬ ਆਪਣੇ ਰਾਜ ਦਰਬਾਰ ਵਿੱਚ ਲੈ ਕੇ ਆਇਆ, ਦੁਨੀਆਂ ਗਰਮ ਸੀ, ਇਤਨਾ ਆਦਰ ਇਤਨਾ ਸਤਿਕਾਰ ਇੱਕ ਬਜ਼ੁਰਗ ਆਤਮਾ ਦਾ ਕੀਤਾ। ਉੱਚੇ ਸਿਧਾਂਤ ਤੇ ਬਿਠਾ ਕੇ ਸ਼ੇਰੇ ਪੰਜਾਬ ਨੇ ਕਿਹਾ, ਹੱਥ ਜੋੜੇ ਉਸ ਬਜ਼ੁਰਗ ਦੇ ਚਰਨਾਂ ਚ ਮੱਥਾ ਟੇਕਿਆ ਤੇ ਭੁੰਜੇ ਬੈਠ ਕੇ ਹੱਥ ਜੋੜ ਕੇ ਕਿਹਾ, ਧੰਨ ਪਾਲ ਮਹਾਂਪੁਰਸ਼ੋ, ਤੇ ਮੇਰਾ ਜਨਮ ਸਫਲਾ ਹੋ ਗਿਆ ਤੁਹਾਡੇ ਦਰਸ਼ਨ ਕਰਨ। ਮੈਂ ਆਪਣੇ ਉਸ ਕਲਗੀ ਵਾਲੇ ਸਤਿਗੁਰੂ ਦੇ ਜੀ ਦਰਸ਼ਨ ਨਹੀਂ ਕਰ ਸਕਿਆ, ਤੁਹਾਡੇ ਨੇਤਰਾਂ ਦੁਆਰਾ ਅੱਜ ਦਰਸ਼ਨ ਕਰਾਂਗਾ, ਇਹਨਾਂ ਕੰਨਾਂ ਦੁਆਰਾ ਸੁਣ ਕੇ ਦਰਸ਼ਨ ਕਰਾਂਗਾ, ਤੇ ਮੈਨੂੰ ਕਿਰਪਾ ਕਰਕੇ ਮੇਰੇ ਗੁਰੂ ਦਾ ਜੋ ਤੁਸੀਂ ਦਰਸ਼ਨ ਜਿਵੇਂ ਕੀਤਾ ਸੀ ਕੱਲਾ ਕੱਲਾ ਅੰਗ ਦੱਸੋ ਕਿ ਹੋਇਆ ਸੀ। ਗੱਲ ਕੀ ਆਪ ਦੇ ਸਤਨਾਮ ਸ੍ਰੀ ਵਾਲ ਇੰਨੀ ਗੱਲ ਸੁਣਦੇ ਹਾਂ, ਉਹ ਬਜ਼ੁਰਗ ਆਤਮਾ ਕੁਝ ਸਮੇਂ ਵਾਸਤੇ ਉਹਦੇ ਸ਼ਬਦ ਮੁੱਕ ਗਏ। ਕਈ ਵਾਰ ਜੋ ਕੁਝ ਸ਼ਬਦਾਂ ਵਿੱਚ ਨਹੀਂ ਕਿਹਾ ਜਾ ਸਕਦਾ ਉਹ ਅੱਖਾਂ ਦੇ ਸਾਰੇ ਜਲਦੀ ਟੇਬਿਆਂ ਵਿੱਚ ਬਹੁਤ ਕੁਛ ਕਿਹਾ ਜਾ ਸਕਦਾ। ਅੱਖਾਂ ਤੇ ਇੱਕ ਬੂੰਦ ਸਮੁੰਦਰ ਦੀ ਤਰ੍ਹਾਂ ਬਣ ਜਾਂਦੀ ਹੈ, ਉਹ ਐਸੀ ਸਿਆਹੀ ਹੈ, ਉਹ ਅਗੰਮੀ ਅੱਖਰ ਹਨ। ਕੋਈ ਸਮਝਣ ਵਾਲਾ ਹੋਵੇ ਬਹੁਤ ਕੁਛ ਅੱਖਾਂ ਦੇ ਅੱਥਰੂ ਸਮਝਾ ਜਾਂਦੇ, ਬਿਨਾਂ ਬੋਲੇ ਸਮਝਾ ਜਾਂਦੇ। ਚੁੱਪ ਕਰ ਗਿਆ ਅੰਦਰ, ਕੁਝ ਰੋਂਦਾ ਰਹਿੰਦਾ। ਤੈਰਾਕੀ ਹਾਲ ਸਾਰਿਆਂ ਦੀ ਦਸ਼ਾ ਐਸੀ ਹੋ ਗਈ, ਸ਼ੇਰੀ ਪੰਜਾਬ ਨੇ ਚੰਨ ਪੜ ਕੇ ਕਿਹਾ ਬਜ਼ੁਰਗ ਕਿਆ ਬਾਤ ਹੈ, ਕਹਿਣਗੇ ਸ਼ੇਰੀ ਪੰਜਾਬ ਵਰਿਆਂ ਤੋਂ ਬਾਅਦ ਅੱਜ ਉਹ ਸਮਾਂ ਯਾਦ ਕਰਾ ਦਿੱਤਾ। ਮੇਰੀ 18 ਵਰਿਆਂ ਦੀ ਉਮਰ ਸੀ, ਬਦਲੂ ਜਵਾਨ ਸੀ, ਪਰ ਮੈਂ ਉਸ ਉਮਰ ਵਿੱਚ ਮੂਰਖ ਸੀ। ਮੈਨੂੰ ਗੁਰੂ ਦੇ ਦਰਸ਼ਨਾਂ ਦਾ ਕੋਈ ਗੱਦੇ ਦੇ ਵਿੱਚ ਪਿਆਰ ਨਹੀਂ ਸੀ, ਪਰ ਮੇਰੇ ਪਿਤਾ ਜੀ ਮੈਨੂੰ ਪ੍ਰੇਰਨਾ ਕਰਕੇ ਲੈ ਗਏ। ਫਿਰ ਕਹਿਣਗੇ ਆ ਤੈਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰ। ਮੈਂ ਆਪਣੇ ਪਿਤਾ ਦੇ ਨਾਲ ਗਿਆ ਸਾਂ, 18 ਵਰਿਆਂ ਦੀ ਉਮਰ ਸੀ, ਬੜੀ ਇੱਕ ਲਾਈਨ ਲੱਗੀ ਸੀ ਮੱਥਾ ਟੇਕਣ ਵਾਲਿਆਂ ਦੀ। ਹਜ਼ੂਰ ਦਾ ਚਿਹਰਾ ਜਦੋਂ ਮੈਂ ਵੇਖਿਆ ਜਿਵੇਂ ਸੂਰਜ ਦੇ ਸਾਹਮਣੇ ਅੱਖਾਂ ਨਹੀਂ ਲੱਗਦੀਆਂ, ਸ਼ੇਰੇ ਪੰਜਾਬ ਉਸ ਚਿਹਰੇ ਵੱਲ ਅੱਖਾਂ ਨਹੀਂ ਸੀ ਲੱਗਦੀਆਂ ਤੇ ਬਣਾਉਂਦੀਆਂ ਸਨ। ਉਸ ਚਿਹਰੇ ਦੇ ਜੋ ਕਿਰਨਾਂ ਨਿਕਲਦੀਆਂ ਸਨ ਪ੍ਰਕਾਸ਼ ਦੀ, ਜਿਉਂ ਜਿਉਂ ਮੈਂ ਨੇੜੇ ਗਿਆ ਮੈਨੂੰ ਇਉਂ ਲੱਗੇ ਜਿਵੇਂ ਸ਼ਾਂਤੀ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ। ਮੈਂ ਕੋਈ ਸਤਸੰਗੀ ਨਹੀਂ ਸੀ, ਪਰ ਜਿਸ ਵੇਲੇ ਮੇਰੇ ਪਿਤਾ ਦੀ ਵਾਰੀ ਆਈ ਮੱਥਾ ਟੇਕਣ ਦੀ, ਕਲਗੀ ਵਾਲੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮੈਨੂੰ ਕਿਹਾ ਕਾਕਾ ਮੱਥਾ ਟੇਕ, ਮੈਂ ਆਪਣੇ ਪਿਤਾ ਦਾ ਵਚਨ ਮੰਨ ਕੇ ਜਦੋਂ ਆਪਣਾ ਮਸਤਕ ਕਲਗੀ ਵਾਲੇ ਸਤਿਗੁਰੂ ਦੇ ਚਰਨਾਂ ਨੂੰ ਸਪਰਸ਼ ਕੀਤਾ, ਮੇਰਾ ਮਸਤਕ ਗੁਰੂ ਦੇ ਚਰਨਾਂ ਨੂੰ ਲੱਗਾ, ਕਹਿੰਦਾ ਉਸੇ ਵੇਲੇ ਮੇਰੇ ਜਿਸਮ ਦੇ ਸਾਰੇ ਰੋਹ ਖੜੇ ਹੋ ਗਏ, ਇੱਕ ਬਿਜਲੀ ਵਰਗਾ ਕਰੰਟ ਇੱਕ ਝਰਨਾਟ ਛਿੜ ਗਈ। ਤੇ ਉਸ ਤੋਂ ਬਾਅਦ ਮੈਨੂੰ ਇਉਂ ਲੱਗਿਆ ਕਿ ਮੇਰਾ ਸਰੀਰ ਬਿਲਕੁਲ ਹਲਕਾ ਜਿਹਾ ਹੋ ਗਿਆ, ਪਾਪਾਂ ਦਾ ਬੋਝ ਸਾਰਾ ਮੇਰੇ ਸਰੀਰ ਤੋਂ ਜਾਂਦਾ ਗਿਆ। ਤੇ ਫਿਰ ਮੈਨੂੰ ਮੇਰੇ ਪਿਤਾ ਜੀ ਨੇ ਗੁਰੂ ਦੇ ਕੋਲ ਹੀ ਬਿਠਾ ਦਿੱਤਾ ਕਿ ਮੈਂ ਕਿੰਨੀ ਦੇਰ ਤੱਕ ਚਕੋਰ ਵਿੱਚ ਚੰਦਰਮਾ ਵੱਲ ਵੇਖਦਾ, ਮੈਂ ਆਪਣੇ ਗੁਰੂ ਵੱਲ ਵੇਖਦਾ ਰਿਹਾ ਤੇ ਇਕੱਲੇ ਇਕੱਲੇ ਅੰਗ ਵੇਖਦਾ ਰਿਹਾ। ਇਹ ਕਹਿੰਦਾ ਕਹਿੰਦਾ ਉਹ ਬਜ਼ੁਰਗ ਫਿਰ ਰੋ ਪਿਆ ਕਰੇ ਵਿੱਚ, ਸ਼੍ਰੀ ਪੰਜਾਬ ਕਲਗੀ ਵਾਲੇ ਸਤਿਗੁਰੂ ਦੇ ਚਰਨ ਐਸੇ ਸੁੰਦਰ ਸਨ, ਦੁਨੀਆਂ ਦੇ ਵਿੱਚ ਕਿਸੇ ਚੀਜ਼ ਦੀ ਸੁੰਦਰਤਾ ਮੈਨੂੰ ਨਜ਼ਰ ਨਹੀਂ ਆਉਂਦੀ ਜਿਹੜੀ ਸੁੰਦਰਤਾ ਦੇ ਨਾਲ ਗੁਰੂ ਦੇ ਚਰਨਾਂ ਨੂੰ ਤੋਰਦੇ। ਤੇ ਗੁਰੂ ਸਾਹਿਬ ਦੇ ਪੈਰਾਂ ਦੀਆਂ ਉਂਗਲੀਆਂ, ਪੈਰਾਂ ਦੇ ਨੱਕ, ਹੱਥਾਂ ਦੀਆਂ ਉਂਗਲੀਆਂ, ਹੱਥਾਂ ਬਾਹਾਂ ਤੇ ਸਤਿਗੁਰੂ ਮਹਾਰਾਜ ਦੇ ਇਕੱਲੇ ਇਕੱਲੇ ਅੰਗ ਦਾ ਵਰਣਨ ਕਰਦਾ ਜਿਹੜੇ ਭਾਈ ਵੀਰ ਸਿੰਘ ਜੀ ਨੇ ਹਰ ਇਕੱਲੇ ਇਕੱਲੇ ਅੰਗ ਉਹ ਸ਼੍ਰੀ ਪੰਜਾਬ ਦੇ ਪੁਰਾਣੇ ਰਿਕਾਰਡ ਚੋਂ ਕੱਢ ਕੇ ਉਸ ਬਜ਼ੁਰਗ ਦੀ ਵਿਆਖਿਆ ਭਾਈ ਸਾਹਿਬ ਨੇ ਕੱਲ ਵੀ ਚਰਚਾ ਕਲਾਸ ਲਿਖੀ, ਉਹ ਤੋਂ ਚੰਗੀ ਤਰ੍ਹਾਂ ਪੜ੍ਹ ਲਈ। ਤੇ ਜਿਸ ਵੇਲੇ ਕਲਾਸ ਸੀ ਉਹ ਬਜ਼ੁਰਗ ਕਹਿਣ ਲੱਗਾ ਕਿ ਸਤਿਗੁਰੂ ਦਾ ਇਹੋ ਜਿਹਾ ਚਿਹਰਾ ਸੀ, ਇਹੋ ਜਿਹੇ ਸੁੰਦਰ ਨੇਤਰ ਸਨ, ਇਹੋ ਜਿਹੇ ਬੁੱਲ ਸਨ, ਇਹੋ ਜਿਹੇ ਨੇਤਰ, ਇਹੋ ਜਿਹਾ ਮੱਥਾ ਚੌੜਾ ਤੇ ਇਹੋ ਜਿਹਾ ਭਰਵਾਂ ਸਰੀਰ ਤੇ ਲੱਕ ਬੜਾ ਪਤਲਾ ਸੀ ਸਤਿਗੁਰੂ ਮਹਾਰਾਜ ਦਾ ਤੇ ਸਾਦੀ ਬੜੀ ਚੌੜੀ ਸੀ ਕਲਗੀ ਵਾਲੇ ਸਤਿਗੁਰੂ ਦੀ, ਭਾਰੀ ਭਾਰ ਨੂੰ ਸਹਿਣ ਵਾਲੀਆਂ ਲੱਤਾਂ ਸਨ ਤੇ ਫੁਲਕੀ ਬਿਜਲੀ ਵਰਗੀ ਸੀ ਜਦੋਂ ਉੱਠਦੇ ਸਨ ਜਦੋਂ ਤੁਰਦੇ ਸਨ। ਤੇ ਕਈ ਵਾਰ ਬੜੇ ਬੜੇ ਨੌਜਵਾਨ ਨਾਲ ਉਸ ਬਾਤ ਕੀ ਤੁਰਦੇ ਤੇ ਨੌਜਵਾਨ ਨਾਲ ਨੂੰ ਸੀ ਲੜ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਜਿੰਨੇ ਨਿਸ਼ਾਨੀਆਂ ਦੱਸੀਆਂ ਉਹਨਾਂ ਵਿੱਚ ਇੱਕ ਅਜਾਨ ਵਾਲ ਪਾਨ ਕਿਰਪਾਨ ਅਜਾਨ ਭੁਜਾ ਕਿ ਰਵੀ ਅਵਤਾਰ ਦੀਆਂ ਨਿਸ਼ਾਨੀਆਂ ਪਾਸ। ਤੇ ਇਸ ਪ੍ਰਕਾਰ ਉਸਨੇ ਦੱਸਿਆ, ਕਹਿਣ ਕਾ ਨੇ ਰਾਜਨ ਮੈਂ ਜਿਹੜਾ ਵੇਖਦਾ ਤੁਹਾਨੂੰ ਦੀ ਵਿਆਖਿਆ ਜੋ ਮੈਂ ਕਰ ਸਕਦਾ ਉਹ ਤੈਨੂੰ ਨਿਸ਼ਾਨੀਆਂ ਦੱਸ, ਨਾਮ ਮੈਂ ਦੱਸ ਨਹੀਂ ਸਕਦਾ ਕਿਉਂਕਿ ਨਾਮ ਬਾਰੇ ਮੈਂ ਵੀ ਅਣਜਾਣ। ਮੈਨੂੰ ਉਹਦਾ ਰੱਖਿਆ ਗਿਆ ਜੋ ਰੱਬੀ ਚੌਲਾ ਕਹਿੰਦਾ ਅਭਿਆਸ ਵਿੱਚ ਉਹ ਮੈਨੂੰ ਦੱਸਦਾ। ਇਹ ਫਿਰ ਕਹਿਣ ਲੱਗੇ ਉਹਨਾਂ ਦੇ ਕੋਲ ਰਾਜ ਸੀ ਚਾਟ ਕਹਿੰਦੇ ਹਾਥੀ ਘੋੜੇ ਜੰਗੀ ਸਮਾਨ ਇਹ ਵੀ ਹੋਏਗਾ ਤੇ ਲੋਕ ਗੁਰੂ ਕਰਕੇ ਪੂਜਦੇ ਹੋਣਗੇ ਤੇ ਲੰਮੇ ਕੇਸ ਹੋਣਗੇ। ਜਦੋਂ ਇਹ ਗੱਲਾਂ ਕਹੀਆਂ ਤਾਂ ਵਜ਼ੀਰ ਔਰ ਰਾਜੇ ਦੀ ਆਪਸ ਵਿੱਚ ਸਹਿਮਤ ਮਿਲੀ, ਇਸ਼ਾਰਾ ਕੀਤਾ ਕਿ ਇਹ ਅਨੰਦਪੁਰ ਵਾਲਾ ਗੁਰੂ। ਵਜ਼ੀਰ ਕਹਿਣ ਲੱਗਾ, ਪੁੱਛੋ ਕਿ ਨਾਗਰ ਵੀ ਕੇਸ ਹੋਣਗੇ। ਕਾਲਸੀ ਦੇ ਫਕੀਰ ਨੂੰ ਪੁੱਛਿਆ ਕਿ ਇਹ ਫਕੀਰ ਕਿ ਆ ਜਿਹੜੇ ਨਾਲਦੇ ਹਨ ਉਹਨਾਂ ਦੇ ਪੈਰੋਕਾਰ ਸੀ, ਉਹਨਾਂ ਦੇ ਸਿਰ ਤੇ ਕੇਸ? ਫਕੀਰ ਕਹਿਣ ਲੱਗਾ, ਜੇ ਨਹੀਂ ਹਨ ਤਾਂ ਉਹ ਜਾਣ। ਕੇਸਾਂ ਵਾਲੀ ਕੌਮ ਪਹਿਲਾਂ ਕਰਨੀ ਉਸ ਨੂੰ, ਉਹਨਾਂ ਦੀ ਹਰ ਸਿੱਖ ਦੇ ਲੰਬੇ ਕੇਸ ਹੋਣਗੇ, ਸ਼ਸਤਰਧਾਰੀ ਹੋਣਗੇ ਤੇ ਰਬੀ ਰੂਹਾਂ ਦੇਵਤਿਆਂ ਵਰਗੇ ਚਿਹਰੇ ਹੋਣਗੇ ਉਹਨਾਂ ਦੇ ਸਿੱਖਾਂ ਦੇ। ਸਾਰੀਆਂ ਗੱਲਾਂ ਜਿਸ ਵੇਲੇ ਨਿਸ਼ਾਨੀਆਂ ਦੱਸੀਆਂ, ਆਪਸ ਵਿੱਚ ਸਹਿਮਤ ਮਿਲੀ ਕਿ ਅਨੰਦਪੁਰ ਵਾਲਾ ਗੁਰੂ ਹੈ, ਸਭ ਤੋਂ ਪਹਿਲਾਂ ਉਸੇ ਗੁਰੂ ਦੀ ਕੀਤੀ ਜਾਏ। ਕਾਲਸੀ ਵਾਲਾ ਫਕੀਰ ਜਦੋਂ ਨਮਸਕਾਰ ਕਰਕੇ ਰਾਜਾ ਕੋਲ ਚੱਲਿਆ, ਕਹਿਣ ਲੱਗਾ, ਰਾਜਨ ਇੱਕ ਗੱਲ ਸੁਣ ਲੈ ਸਜਣਾ, ਜਿੱਧਰ ਕਿਤੇ ਤੈਨੂੰ ਮਿਲ ਗਿਆ ਤਾਂ ਮੈਨੂੰ ਵੀ ਮਿਲਾ ਦਿੰਦਾ। ਇਹ ਮੇਰੀ ਜਾਣ ਲੱਗਿਆ ਤੇਰੇ ਚਰਨ ਚ ਬੇਨਤੀ ਹੈ, ਮੈਨੂੰ ਯਕੀਨ ਹੈ ਕਿ ਤੂੰ ਲੱਭ ਲੈਂਗਾ। ਮੇਰੇ ਕੋਲ ਤੇ ਲੋਕਾਂ ਨੇ ਮੇਰੀਆਂ ਸਾਥ ਦਿੰਦੀਆਂ, ਮੈਂ ਤੇ ਲੱਭ ਨਹੀਂ ਸਕਦਾ, ਸਾਰੀ ਜ਼ਿੰਦਗੀ ਲੱਭਦਾ ਲੱਭਦਾ ਅਖੀਰ ਫਰੀਦ ਦੀ ਗੱਲ ਤੇ ਵਿਸ਼ਵਾਸ ਕਰ ਬੈਠਾ। ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਪਾਰ। ਬਾਦਸ਼ਾਹ ਆਪਣੇ ਘਰ ਪਹੁੰਚਿਆ ਹੈ, ਵਜ਼ੀਰ ਨੂੰ ਅਨੰਦਪੁਰ ਸਾਹਿਬ ਪਹੁੰਚਿਆ ਹੈ, ਗੁਰੂ ਇਸ ਹਦੂਦ ਵਿੱਚ ਆ ਗਿਆ ਹੈ। ਰਾਜਾ ਗੁਰੂ ਦੇ ਦਰਸ਼ਨ ਕਰਕੇ ਪੁੱਤਰ ਦਾ ਦਰ ਪਾ ਕੇ ਕਿਰਤ ਕਿਰਤ ਹੋ ਗਿਆ ਹੈ ਕਿ ਉਹ ਫਕੀਰ ਸਾਈਂ ਦੀ ਗੱਲ ਨੂੰ ਰਾਜਾ ਭੁੱਲ ਗਿਆ। ਹੁਣ ਬੇਵਸ ਹੋ ਗਿਆ ਫਕੀਰ, ਮਰਨ ਦੇ ਕਿਨਾਰੇ ਜਾ ਪਹੁੰਚਿਆ। ਜਦੋਂ ਮਰਨ ਦੇ ਕਿਨਾਰੇ ਪਹੁੰਚਿਆ ਤੇ ਇੱਕ ਦਿਨ ਬੇਵਸ ਹੋ ਕੇ ਕਹਿਣ ਲੱਗਾ, ਚਾਂ ਪੁੱਤਰ ਮੇਰਾ ਸਭ ਕੁਛ ਤੂੰ ਹੀ, ਮੇਰਾ ਸੇਵਕ ਵੀ ਤੂੰ, ਮੇਰਾ ਪੁੱਤਰ ਵੀ ਤੂੰ, ਮੇਰਾ ਭਰਾ ਸੰਬੰਧੀ ਸਭ ਕੁਛ ਤੂੰ ਹੈ, ਪਰ ਬੇਟਾ ਮੇਰਾ ਸਰੀਰ ਹੁਣ ਰਹੇਗਾ ਨਹੀਂ। ਉਹ ਭੋਲਾ ਰੋਣ ਲੱਗਿਆ, ਕਹਿਣ ਲੱਗਾ, ਗੁਰੂ ਜੀ ਮੇਰਾ ਸੰਸਾਰ ਚ ਮੇਰੀ ਮਾਂ ਦੇ ਮਰਨ ਤੋਂ ਬਾਅਦ ਹੋਰ ਕੋਈ ਨਹੀਂ, ਤੁਸੀਂ ਉਹ ਸਭ ਕੁਛ ਹੋ, ਤੁਸੀਂ ਇਸ ਤਰ੍ਹਾਂ ਨਾ ਕਹੋ। ਕਹਿੰਦੇ ਬੇਟਾ ਸਰੀਰ ਨੇ ਸਭ ਸਰੀਰਾਂ ਨੇ ਜਾਣਾ, ਪਰ ਇੱਕ ਗੱਲ ਧਿਆਨ ਨਾਲ, ਤੇ ਤੂੰ ਪੁੱਤਰ ਇਸ ਤਰ੍ਹਾਂ ਕਰ, ਜਿਹਨਾਂ ਚ ਸਾਹ ਚੱਲਦੇ ਨੇ ਮੇਰੇ ਤੋਂ ਆਸ ਨਹੀਂ ਟੁੱਟਦੀ, ਮੈਂ ਇੱਛਾ ਰੱਖਦਾ ਕਿ ਕਦੇ ਤਾਂ ਮਿਲੇਗਾ, ਤੇ ਤੂੰ ਸਵੇਰ ਦੇ ਵਕਤ ਗਈਆਂ ਨੂੰ ਪੱਟੀ ਪਾ ਕੇ ਜਾ ਕੇ ਕਿਤੇ ਸੂਹਾ ਕੱਢਿਆ ਕਰ, ਕਿਤੇ ਕਣਸੋ ਪਵੇ ਕੋਈ ਅਵਤਾਰ ਪ੍ਰਗਟ ਹੋਇਆ ਤਾਂ ਫਿਰ ਤੂੰ ਜਾ ਪੁੱਛੀ। ਉਹ ਭੋਲਾ ਗਈਆਂ ਨੂੰ ਪੱਠੇ ਪਾ ਕੇ ਤੁਰ ਜਾਂਦਾ, ਜਦੋਂ ਦੇਖਾ ਗਈਆਂ ਭੁੱਖੇ ਮਰਦੇ, ਗਈਆਂ ਨੂੰ ਖੁੱਲੀਆਂ ਛੱਡ ਕੇ ਤੁਰਨ ਲੱਗ ਪਿਆ, ਦੂਰ ਦੂਰ ਤੱਕ ਜਾਂਦਾ, ਕਿਤੇ ਕੁਛ ਨੀ ਪਤਾ ਲੱਗਦਾ। ਤੇ ਇੱਕ ਦਿਨ ਚਾਂਦ ਬੈਠਿਆ ਆਪਣੀ ਗੁਰਦੇਵ ਦੇ ਕੋਲ, ਪੁੱਛਿਆ, ਬੇਟਾ ਕਿਵੇਂ ਆ ਗਏ ਕਿ ਨਹੀਂ? ਇਹ ਕਹਿਣ ਲੱਗੇ, ਗੁਰੂ ਜੀ ਦੇ ਬੇਹੋਸ਼ ਹੋ। ਫਕੀਰ ਮਰਨ ਲੱਗਿਆ, ਇਹ ਭੋਲਾ ਪੁੱਟ ਕੇ ਦੱਸ ਰਿਹਾ ਕਿਸੇ ਬੈਰ ਕੋਲ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੱਭਣ ਵਾਸਤੇ ਘਟ ਗਿਆ। ਪਤਾ ਨੀ ਜਿੱਧਰ ਨੂੰ ਮੂੰਹ ਹੋਇਆ ਉਧਰ ਨੂੰ ਤੁਰ ਗਿਆ। ਇਹ ਉਧਰ ਸਤਿਗੁਰੂ ਦਿਲਾਂ ਦੇ ਮਹਿਰ ਨੂੰ ਕਹਿੰਦੇ, ਰਾਜਨ ਜਿਹੜਾ ਕਰਜ਼ਾ ਲਾਉਣ ਚਲੇ ਤੂੰ ਵੀ ਤਿਆਰ ਹੋ ਗਿਆ। ਰਾਜੇ ਨੂੰ ਕੋਈ ਸਮਝ ਨਹੀਂ ਆਈ, ਘੋੜੇ ਤੇ ਕਾਠੀ ਪਾਈ ਪੌਂਟਾ ਸਾਹਿਬ ਤੋਂ ਰਾਜੇ ਨੂੰ ਨਾ ਲਿਆ, ਹਜ਼ੂਰ ਸੱਚੇ ਪਾਤਸ਼ਾਹ ਤੁਰ ਪਏ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਆਈ ਜਾ ਰਹੇ ਨੇ, ਤੇ ਉਧਰ ਇਹ ਚੀਕਾਂ ਮਾਰਦਾ ਜੰਗਲ ਦੇ ਵਿੱਚ ਨਿਠਿਆ ਜਾ ਰਿਹਾ। ਉਧਰੋਂ ਸਤਿਗੁਰੂ ਮਹਾਰਾਜ ਦਾ ਜੰਗਲ ਵਿੱਚ ਮਿਲਾਪ ਹੁੰਦਾ। ਇਹ ਵੇਖ ਕਰ ਲਿਆ ਪਹਿਲਾਂ ਕਿ ਜਿਹੜਾ ਰਾਜੇ ਤੇ ਚਲੀ ਦੇਰ ਹੋ ਕਿਸੇ ਪਹਿਚਾਣਿਆ ਨਹੀਂ, ਰਾਜੇ ਦੀ ਮਾਂ ਉੱਪਰੇ ਰਹਿ ਗਈਆਂ। ਫਿਰ ਵੇਖਦਾ ਸਤਿਗੁਰੂ ਮਹਾਰਾਜ ਬੈਠੇ ਸਨ, ਇਹਨੇ ਮੱਥਾ ਨਹੀਂ ਚੁੱਕਿਆ, ਸਾਹਮਣੇ ਖੜਾ ਰਹਿ ਮਹਾਰਾਜ ਵੀ ਦੇਖਦੇ ਪਿਆਰ ਦੇਖਦੇ। ਇਹ ਫਿਰ ਵੇਖਦਾ ਰਿਹਾ ਕਿੰਨੀ ਦੇਰ ਤੱਕ ਖੜਾ ਰਿਹਾ, ਬੋਲਿਆ ਨਹੀਂ। ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਉੱਠੇ, ਇਹ ਹੋਰ ਗੇੜੇ ਨੂੰ ਹੋ ਗਿਆ। ਸਤਿਗੁਰੂ ਮਹਾਰਾਜ ਦੇ ਲਈ ਪੰਜ ਸ਼ਨਾਨਾ ਕਰਨ ਲਈ ਜਲ ਲੈਂਦਾ ਗਿਆ, ਪੰਜ ਸ਼ਨਾਨਾ ਕੀਤਾ। ਇਹ ਫਿਰ ਧਿਆਨ ਨਾਲ ਵੇਖਦਾ, ਜਦੋਂ ਸਤਿਗੁਰੂ ਜੀ ਪਰਨੇ ਦੇ ਰਾਹ ਹੱਥ ਪੈਰ ਸਾਫ਼ ਕੀਤੇ ਗਏ, ਤੇ ਸੁਭਾਵਿਕ ਸਤਿਗੁਰੂ ਮਹਾਰਾਜ ਨੇ ਆਪਣੀਆਂ ਬਾਹਾਂ ਢਿੱਲੀਆਂ ਛੱਡੀਆਂ ਹੇਠਾਂ ਨੂੰ, ਜਦੋਂ ਗੋਡਿਆਂ ਤੱਕ ਪਹੁੰਚ ਗਏ, ਗੋਡਿਆਂ ਤੋਂ ਹੇਠ ਨੱਠ ਕੇ ਆ ਕੇ ਫਿਰ ਵੀ ਚਰਨ ਨਹੀਂ ਫੜੇ, ਆਪਣਾ ਹੱਥ ਗੁਰੂ ਸਾਹਿਬ ਦਾ ਫੜ ਕੇ ਸੱਜਾ ਗੋਡੇ ਦੇ ਨਾਲ ਆ ਕੇ ਮਿਲਣ ਲੱਗਾ। ਮਹਾਰਾਜ ਹੱਸ ਕਹਿੰਦੇ, ਨੌਜਵਾਨ ਕੀ ਬੋਲਦਾ? ਉਦੋਂ ਬਾਅਦ ਫਿਰ ਆਪਣੀਆਂ ਬਾਹਾਂ ਹੇਠਾਂ ਕਰਕੇ ਦੇਖਦਾ, ਉਹ ਪ੍ਰੇਰਿਆ ਕਿ ਰਾਜ ਦੀਆਂ ਚੀਜ਼ਾਂ ਹੋਰਾਂ ਦੀਆਂ ਦੇਖਦਾ, ਫਿਰ ਹੱਥ ਫੜ ਲਿਆ, ਹੱਥ ਫੜ ਕੇ ਕਹਿੰਦਾ ਕਹਿੰਦਾ ਤੁਸੀਂ ਉਹੀ ਹੋ ਜਿਹਨੂੰ ਮੈਂ ਲੱਭਦਾ ਹੁੰਦਾ। ਮਹਾਰਾਜ ਚੁੱਪ ਕੇ ਮੈਂ ਉਹਨੂੰ ਉਹ ਸਿੱਖਦੇ ਥੋੜੇ ਜਿਹੇ ਫਕੀਰ ਦੀ ਗੱਲ ਯਾਦ ਆਈ ਤੇ ਕਹਿਣ ਲੱਗਾ ਜੀ ਹੁਣ ਕੀ ਫਾਇਦਾ ਤੁਹਾਨੂੰ ਲੱਭਣ ਦਾ, ਵਿਹੜਾ ਤੇ ਬੀਤ ਗਿਆ, ਸਾਰੇ ਲੋਕ ਦੱਸਦੇ ਮਰ ਗਏ, ਹੁਣ ਉਹਨਾਂ ਦਾ ਸੁਨੇਹਾ ਲੈ। ਮਹਾਰਾਜ ਜੀ ਕੀ ਸੁਨੇਹਾ? ਕਹਿੰਦਾ ਜੀ ਮੈਂ ਕਈ ਦਿਨਾਂ ਚ ਪਕਾਇਆ ਅਨਪੜ੍ਹ ਗਵਾਰ, ਮੂਰਖ ਮੈਂ ਵਿਦਿਆ ਨਹੀਂ ਜਾਣਦਾ, ਤੇ ਮੇਰਾ ਗੁਰੂ ਕਹਿੰਦਾ ਸੀ ਜਿੱਦਣ ਤੈਨੂੰ ਮਿਲ ਜਾਣ ਲੰਮੀਆਂ ਬਾਹਾਂ ਵਾਲੇ ਤੇ ਉਦਣ ਆਹ ਅਕਲ ਕਹਿੰਦੀ ਕਿ ਕਾਲਸੀ ਦਾ ਫਕੀਰ 100 ਸਾਲ ਦੀ ਉਮਰ ਦਾ ਬੁੱਢਾ ਸਹਿਤ ਦਾ ਮਰ ਗਿਆ ਤੁਹਾਡੇ ਦਰਸ਼ਨਾਂ ਨੂੰ ਤੇ ਉਹਦੀ ਪ੍ਰਲੋਕ ਵਿਚ ਵਾਹਣੀ ਕਰ। ਮਹਾਰਾਜ ਕਹਿੰਦੇ ਤੈਨੂੰ ਯਕੀਨ ਵੀ ਮਰ ਗਿਆ? ਕਹਿੰਦੇ ਗੁੱਸੇ ਚ ਬੋਲ। ਕਹਿੰਦਾ ਹੁਣ ਜਿਉਂਦਾ ਰਹੇ? ਉਹਦੇ ਉੱਤੇ ਇਤਿਹਾਸ ਲਿਖਿਆ। ਮਹਾਰਾਜ ਕਹਿੰਦੇ ਕਾਕਾ ਤੂੰ ਇਤਨਾ ਗੁੱਸੇ ਕਿਉਂ ਹੈ? ਕਹਿੰਦਾ ਗੁੱਸੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਮਿਲੇ? ਮਹਾਰਾਜ ਕਹਿੰਦੇ ਬੈਠ ਮੇਰੇ ਕੋਲ, ਮੇਰੇ ਨਾਲ ਹੀ ਰਹਿ। ਕਹਿੰਦੇ ਤੈਨੂੰ ਕਿਸ ਕੀ ਨਾਲ ਮਰ ਗਿਆ? ਕਹਿੰਦਾ ਮਹਾਰਾਜ ਜਦੋਂ ਮੇਰੀ ਮਾਂ ਮਰਨ ਲੱਗੀ ਸੀ ਉਦੋਂ ਇੰਨੀ ਦੇਰ ਪਹਿਲਾਂ ਇਹੀ ਹਾਲਤ ਹੋ ਗਈ ਸੀ ਤੇ ਉਦੋਂ ਬਾਅਦ ਉਹ ਮਰ ਗਈ ਸੀ। ਹੁਣ 3 ਪਹਿਰਾਂ ਦਾ ਸਮਾਂ ਹੋ ਗਿਆ, ਉਹ ਵੀ ਮਰ ਗਿਆ ਹੋਵੇਗਾ। ਮਹਾਰਾਜ ਕਹਿੰਦੇ ਭੋਲਿਆ ਜੇ ਮਰ ਗਿਆ ਹੋਵੇਗਾ ਤੇਰੇ ਗੁਰੂ ਨੂੰ ਜਿਉਂਦਾ ਕਰ ਲਓ। ਫਿਰ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਦੇ ਘੋੜੇ ਪਰਤੇ ਹਜੇ ਆਪਣੇ ਘੋੜੇ ਦੇ ਨਾਲ ਉਠਾਉਂਦੇ ਸਨ। ਸਿੱਧਾ ਘੋੜਾ ਪਹੁੰਚਿਆ ਉਸ ਫਕੀਰ ਦੇ ਕੁਟੀਆ ਦੇ ਬਾਹਰ, ਨੱਠਿਆ ਚਾਂਦ ਅੰਦਰ ਗਿਆ, ਜਾ ਕੇ ਫਕੀਰ ਨੂੰ ਵਾਧਾ ਮਾਰਦਾ ਤਾਂ ਫਕੀਰ ਹੈ ਚਰਨ ਫੜ ਲਏ, ਫੁੱਟ ਫੁੱਟ ਕੇ ਰੋਇਆ। ਕਹਿੰਦਾ ਜੀ ਮੇਰਾ ਗੁਰੂ ਮਰ ਗਿਆ। ਮਹਾਰਾਜ ਅੰਦਰ ਆਏ, ਵਜ਼ੀਰ ਬਾਦਸ਼ਾਹ ਗੁਰੂ ਸਾਹਿਬ ਦੇ ਨਾਲ ਦੇ ਸਿੰਘ ਆਏ, ਕੁਝ ਉਸ ਵੇਲੇ ਸਤਿਗੁਰਾਂ ਦੇ ਨਾਲ ਇੱਕ ਵੈਦ ਜਿਹਦੇ ਕੋਲ ਕਸਤੂਰੀ ਕੇਸਰ ਕੁਝ ਐਸੀ ਵਸਤੂ ਬਣਾਈ ਸੀ ਪੁਰਾਣੇ ਵੈਦ ਜਾਣਦੇ ਸਨ ਦੁਰਲਭ ਹੋ ਗਈ ਹੈ। ਇਹ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੀ ਇਸ ਤਰ੍ਹਾਂ ਕਰੋ, ਜਲਦੀ ਕਰੋ, ਤਾਲਵੇ ਦੀ ਲਾਲਸ਼ ਬਦਾਮ ਲੋਕਣ, ਪੈਰਾਂ ਦੀ ਤਲੀਆਂ ਦੀ ਹੱਥਾਂ ਦੀ ਤਲੀਆਂ ਦੀ, ਪੈਰਾਂ ਦੀ ਪਤਲੀਆਂ ਹੱਥਾਂ ਦੀਆਂ ਤਲੀਆਂ ਤੇ ਸਿਰ ਵਾਲੇ ਪਾਸੇ ਸਤਿਗੁਰੂ ਆਪ ਬੈਠ ਗਏ। ਹੌਲੀ ਹੌਲੀ ਮਿੱਠਾ ਮਿੱਠਾ ਹੱਥ ਉਸ ਫਕੀਰ ਦੇ ਸਿਰ ਤੇ ਫਿਰਨ ਲੱਗਾ ਤੇ ਚਾਂਦ ਕੜਾ ਵੇਖਦਾ ਹੈ, ਸੋਚਦਾ ਹੈ ਕਿ ਮੇਰੇ ਗੁਰੂ ਦੇ ਵਿੱਚ ਜਾਨ ਪਾ ਰਹੇ ਨੇ ਭੋਲਾ ਬੁੱਧ। ਤੇ ਹੌਲੀ ਹੌਲੀ ਜਦੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹਦੇ ਸਾਹਸੀ ਸਾਹ ਚੱਲ ਪਏ। ਸਾਹ ਚੱਲਣ ਤੋਂ ਬਾਅਦ ਜਦੋਂ ਥੋੜੇ ਥੋੜੇ ਨੇਤਰ ਖੁੱਲੇ, ਬੋਲਣ ਦਾ ਤਾਣ ਨਹੀਂ, ਗੁਰੂ ਨੇ ਰੋਹਾਂ ਦੀਆਂ ਚੁਰ ਵਜੇ ਨੇਤਰ ਖੁੱਲਿਆਂ ਤੋਂ ਬਾਅਦ ਇਹਨੇ ਆਪਣੇ ਸੇਵਕ ਨੂੰ ਆਵਾਜ਼ ਮਾਰੀ, ਕਹਿੰਦੇ ਪੁੱਤਰ ਚਾਂਦ ਤੂੰ ਕਿੱਥੇ ਹੈ? ਕਹਿੰਦਾ ਗੁਰੂ ਜੀ ਮੈਂ ਤੁਹਾਡੇ ਚਰਨਾਂ ਚ ਬਣਾ। ਕਹਿੰਦੇ ਕੌਣ? ਆਹ ਕੌਣ ਹੈ ਜਿਹਦਾ ਮੇਰੇ ਸਿਰ ਤੇ ਹੱਥ ਮਿਲ ਰਿਹਾ? ਮੇਰੇ ਸਿਰ ਤੇ ਹੱਥ ਸਪਰਸ਼ ਹੋਣ ਦੇ ਨਾਲ ਮੇਰੇ ਸਾਰੇ ਸਰੀਰ ਚ ਠੰਡ ਪੈ ਰਹੀ ਹੈ। ਉਹ ਬੜੇ ਖੁਸ਼ ਹੋ ਕੇ ਕਹਿੰਦਾ ਗੁਰੂ ਜੀ ਉਹੀ ਲੰਮੀਆਂ ਵਾਹਾਂ ਵਾਲੇ, ਇਹ ਲੰਮੀਆਂ ਵਾਹਾਂ ਵਾਲੇ। ਉਹਦੇ ਫਕੀਰ ਮੁੱਧਾ ਹੋ ਕੇ ਗੁਰੂ ਦੇ ਚਰਨਾਂ ਚ ਦੇਖਦਾ, ਮਹਾਰਾਜ ਦੇ ਫਕੀਰ ਸਾਰੇ ਲੀਟਰ ਗੁਰੂ ਦੀ ਗੋਦ ਵਿੱਚ ਪਿਆ। ਤੇ ਜਿਸ ਵੇਲੇ ਫਕੀਰ ਨੂੰ ਸੋਧੀ ਆਈ, ਚਰਨਾਂ ਤੇ ਮੱਥਾ ਟੇਕਿਆ ਤੇ ਲੰਮੀਆਂ ਵਾਹਾਂ ਵਾਲੇ ਸਾਹਿਬ ਦੇ ਦਰਸ਼ਨ ਕੀਤੇ। ਸਤਿਗੁਰੂ ਮਹਾਰਾਜ ਨੇ ਪਾਲਕੀ ਮੰਗਾਈ, ਪਾਲਕੀ ਦੇ ਵਿੱਚ ਉਠਾ ਕੇ ਲੈ ਗਏ। ਉਸ ਦੀ ਸਪਤਮੀ ਦਾ ਦਿਹਾੜਾ ਲੇਟ ਹੋ ਗਿਆ, ਸੰਗਤਾਂ ਉਡੀਕਦੀਆਂ ਰਹੀਆਂ, ਬੜੇ ਪਿੰਡ ਲੰਘ ਗਈ। ਅਗਲੇ ਦਿਨ ਸਤਿਗੁਰੂ ਮਹਾਰਾਜ ਪਹੁੰਚ ਗਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਧ ਸਿੰਘ ਜੀ ਅੱਜ ਆ ਅਸਲੀ ਗੁਰਮਾ, ਉਹ ਚੰਦਰਮਾ ਦੀ ਸੀ ਜਿਹੜੀ ਗੱਲ ਬਣ। ਅੱਜ ਕਹਿੰਦੇ ਮੈਂ ਕਿਸੇ ਰੂਹ ਨੂੰ ਜਨਮਾਂ ਜਮਾਤਰਾਂ ਦੇ ਪਿੱਛੇ ਨਹੀਂ ਮਿਲ ਸਕਿਆ। ਪਾਰਕੀ ਚ ਪਾ ਕੇ ਪੌਂਟਾ ਸਾਹਿਬ ਕੋਲ ਜਗ੍ਹਾ ਬਣੀ ਸੀ, ਅੱਜ ਕੱਲ੍ਹ ਕਾਰ ਸੇਵਾ ਵਾਲੀ ਉਹ ਨਿਸ਼ਾਨੀਆਂ ਮਿਟਾਈ ਜਾ ਰਹੇ, ਪਤਾ ਨਹੀਂ ਸਾਡੀ ਕੋਲ ਕੀ ਹੋ ਗਿਆ। ਉਸ ਥਾਂ ਤੇ ਲਿਆ ਕੇ ਪਾਰਕੀ ਰੱਖੀ, ਦਰਸ਼ਨ ਕਰਾਏ। ਸਤਿਗੁਰੂ ਮਹਾਰਾਜ ਕਹਿਣਗੇ ਫਕੀਰ ਸਾਈ ਹੁਣ ਦੱਸ, ਜੇ ਸਰੀਰ ਨੂੰ ਰੱਖਣਾ ਚਾਹੁੰਦਾ, ਜਿੰਨੀ ਦੇਰ ਤੱਕ ਰੱਖਣਾ ਚਾਹੁੰਦਾ ਉਨੀ ਦੇਰ ਤੱਕ ਰਹਿ ਜਾਏ। ਕਹਿੰਦਾ ਮਹਾਰਾਜ ਹੁਣ ਮੈਂ ਪੁਰਾਣੇ ਕੱਲੜ ਨੂੰ ਰੱਖ ਕੇ ਕੀ ਲੈਣਾ? ਜੀਵਨ ਦਾ ਮਕਸਦ ਸੀ ਮਨੋਰਥ ਪੂਰਾ ਹੋ, ਤੇ ਹੁਣ ਇੱਕੋ ਹੀ ਮਨੋਰਥ ਰਹਿੰਦਾ। ਮਹਾਰਾਜ ਦੱਸੋ, ਹੱਥ ਜੋੜ ਕੇ ਕਹਿਣ ਲੱਗਾ ਲੰਮੀਆਂ ਬਾਹਾਂ ਵਾਲੇ ਸਾਜਾਂ, ਜਿਹਨਾਂ ਬਾਹਾਂ ਦੇ ਨਾਲ ਮੈਨੂੰ ਚੁੱਕ ਕੇ ਇੱਥੇ ਲੈ ਕੇ ਆਇਆ, ਤੇ ਮੇਰੇ ਮਰਨ ਤੋਂ ਬਾਅਦ ਚੰਡਾ ਆਪਣੇ ਹੱਥਾਂ ਨਾਲ ਲਾ ਦੀ, ਮੇਰੀ ਦੇਹ ਤੇਰੇ ਹੱਥਾਂ ਨਾਲ ਸੜ ਜਾਏ ਤੇ ਮੇਰੀ ਦੇਹ ਦਾ ਪਲਾ ਹੋ ਜਾਏ। ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਉਹਦੀ ਦੇਹ ਨੂੰ ਚੰਡਾ ਲਾਇਆ ਤੇ ਕੱਲ ਨੂੰ ਆਪਣੀ ਹੱਥੀ ਅੱਗ ਦਿੱਤੀ, ਆਪਣੇ ਹੱਥੀ ਸੰਸਕਾਰ ਕੀਤਾ, ਪੌਂਦਾ ਸਾਹਿਬ ਉਹ ਜਗ੍ਹਾ ਮਜ਼ਬੂਤ ਬਣ ਗਈ। ਇਸ ਕਰਕੇ ਲੰਮੀਆਂ ਬਾਹਾਂ ਇਹ ਤਰੱਕੀ ਅਵਤਾਰ ਦੀਆਂ ਹੁੰਦੀਆਂ ਨੇ ਸੈਂਕੜੇ ਹਜ਼ਾਰਾਂ ਅੱਜ ਪੂਰੇ ਵਰਲਡ ਦੇ ਵਿੱਚ ਲੋਕਾਂ ਦੀਆਂ ਬਾਹਾਂ ਮਿਲੋ ਜਲਾਲ ਤੁਸੀਂ ਬਾਹਾਂ ਤੁਹਾਡੇ ਤੱਕ ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਪਾਨ ਕਿਰਪਾਨ ਅਜਾਨ ਪੂਜਾ ਰਣ ਰੂਪ ਮਹਾਨ ਜਿਕਾਰੇ ਗਏ ਉਹ ਲੰਮੀਆਂ ਬਾਹਾਂ ਭਗਵਾਨ ਦੀਆਂ ਹੋਣਗੀਆਂ ਤੇ ਆ ਕਰਕੇ ਮਹਾਨ ਰੂਪ ਇਹ ਐਸੀਆਂ ਪੰਜਾਬ ਵਾਲੇ ਹੱਥ ਵਿੱਚ ਸ਼ਸਤਰ ਲੈ ਕੇ ਆਉਣਗੇ
ਇਤਮਾਨ ਸੁਜਾਨ ਪਰਮਾਨ ਪ੍ਰਭਾ ਲਚ ਵਿਓਮ ਵਿਵਾਨ ਲੱਜਾ ਵਹਿੰਗੇ
ਸੁੰਦਰ ਮੂਰਤੀ ਮਾਨ ਦੀ ਤਰ੍ਹਾਂ ਚਤੁਰ ਪ੍ਰਭੂ ਬੇਅੰਤ ਉਹ ਪ੍ਰਭੂ ਨੂੰ ਜਾਣ ਕਰਕੇ ਵਿਵਾਨਾਂ ਚ ਬੈਠੇ ਹੋਏ ਆਕਾਸ਼ ਚ ਗਮਨ ਕਰਨ ਵਾਲੇ ਸਾਰੇ ਦੇਵਤੇ ਵੀ ਸ਼ਰਮਸਾਰ ਹੋਣਗੇ ਕਿਉਂਕਿ 33 ਕਰੋੜ ਦੇਵਤਿਆਂ ਵਿੱਚ ਕੋਈ ਵੀ ਐਸਾ ਸੁੰਦਰ ਨਹੀਂ ਨਜ਼ਰ ਆਏਗਾ ਜਿਹੜਾ ਜਿਹਾ ਸੁੰਦਰ ਇਹ ਕਲੰਕ ਦਾ ਰੂਪ ਹੋਏਗਾ
ਭੂਤ ਪਿਸਾਚ ਪ੍ਰੇਤ ਪਰੀ ਮਿਲ ਜੀਤ ਦਾ ਜੀਤ ਗਵਾ ਵਹਿੰਗੇ
ਸ਼ਿਵੀ ਦੇ ਗਾਣ ਭੂਤ ਪ੍ਰੇਤ ਸਾਰੇ ਪਰੀਆਂ ਆਪ ਮਿਲ ਕਰਕੇ ਜਿੱਤ ਦੇ ਗੀਤ ਗਾਉਣਗੇ ਕਿਉਂਕਿ ਐਸੀ ਜਿੱਤ ਜਿੱਧਰ ਨੂੰ ਵੀ ਜਾਏਗਾ ਅਵਤਾਰ ਤੇ ਜਿੱਤ ਜਿਹੜੀ ਹੈ ਉੱਚਿਆਂ ਵਿੱਚ ਹੁੰਦੀ ਹੈ ਕੋਈ ਮੂਹਰੇ ਨਹੀਂ ਅੜੇਗਾ
ਭਲ ਭਾਗ ਭਇਆ ਇਹ ਸੰਭਲ ਕੇ ਹਾਜੂ ਹਰ ਮੰਦਰ ਆਵਹਿੰਗੇ
ਇਹ ਸੰਭਲ ਦੇਸ਼ ਦੇ ਵੱਡੇ ਭਾਗ ਤੇ ਜਿਸ ਦੇਸ਼ ਦੇ ਵਿੱਚ ਉਹ ਪਰਮੇਸ਼ਰ ਦੀ ਆਪ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਵਿੱਚ ਆਉਣਗੇ
ਬਾਜ ਚਟੰਤ ਅਤੰਤ ਸਮੈ ਰਣ ਰੰਗ ਤੁਰੰਤ ਨਚਾ ਵਹਿੰਗੇ
ਜਿਵੇਂ ਅੰਤ ਦੇ ਸਮੇਂ ਬੱਦਲ ਦਾਸ ਜੀ ਐਸਾ ਗਜਲਾ ਉਹਨਾਂ ਨੂੰ ਮਹਾਂਪਲ ਹੋਊਗੀ ਕਹਿੰਦੇ ਇਸੇ ਤਰ੍ਹਾਂ ਹੀ ਰਣ ਰੰਗ ਤੁਰੰਗ ਨਚਾਵੇਂਗੇ ਨਗਾਰੇ ਵਜਣਗੇ ਘੋੜੇ ਨੱਚਣਗੇ ਐਸੀ ਹਾਲ ਧਰਤੀ ਦੇ ਵਿੱਚ ਹਲਚਲ ਮਚਾਏਗੀ
ਬਾਣ ਕੁਮਾਨ ਗਦਾ ਬਰਸ਼ੀ ਪਰ ਸੂਲ ਤੇ ਸੂਲ ਪਰਮਾਵਹਿੰਗੇ
ਤੀਰ ਕਮਾਨ ਲਕਦੇ ਨਾਲ ਧੱਬਾ ਬਣਿਆ ਹੋਇਆ ਬਰਸ਼ੀ ਹੱਥ ਵਿੱਚ ਨੇਜਾ ਹੱਥ ਵਿੱਚ ਤਸੂਲ ਉਹ ਵੀ ਹੱਥ ਵਿੱਚ ਭਰਮਾਵੇਂਗੇ ਹੱਥ ਦੇ ਨਾਲ ਸੰਗੀਤ ਨਾਲ ਘੁਮਾਉਣਗੇ
ਦੇਵ ਅਦੇਵ ਪਿਸਾਚ ਪਰੀ ਰਣ ਦੇਵ ਸਦਾ ਰਹਸਾ ਵਹਿੰਗੇ
ਸਾਰੇ ਬੜੇ ਆਨੰਦ ਦੇ ਸਹਿਤ ਹੋਣਗੇ ਗਾਣ ਦੇਵ ਅਦੇਵ ਭਾਵ ਭਾਵੇਂ ਦੇਵਤੇ ਹਨ ਭਾਵੇਂ ਦੈਤ ਹਨ ਪਿਸਾਚ ਪ੍ਰੇਤ ਪਰੀਆਂ ਇਹ ਰਣ ਨੂੰ ਦੇਖ ਕਰਕੇ ਸਵੇ ਹੀ ਬਹੁਤ ਵੱਡੇ ਹੈਰਾਨ ਹੋਣਗੇ
ਪਲ ਭਾਗ ਭਇਆ ਇਹ ਸੁੰਦਰ ਕੇ ਹਰ ਜੂਹਰ ਮੰਦਰ ਆਵਹਿੰਗੇ
ਵੱਡੇ ਭਾਗ ਹੋਣਗੇ ਭਾਈ ਸੁੰਦਰਪੁਰ ਦੇ ਜੇ ਸੁੰਦਰਪੁਰ ਦੇ ਅੰਦਰ ਉਸ ਰੱਬੀ ਅਵਤਾਰ ਨੇ ਆ ਕੇ ਅਵਤਾਰ ਧਾਰਨਾ ਹੈ ਮਨੁੱਖਾ ਸਰੀਰ ਵਿੱਚ ਆਉਣਾ ਹੈ
ਪ੍ਰਸ਼ੰਦ ਸਾਰ ਸੇਜ ਰੂਪੰ ਸਭ ਭਟ ਭੂਪੰ
ਇਹ ਭਾਈ ਸੁੰਦਰ ਧਿਆਨ ਦੇ ਨਾਲ ਸਰਸ ਜੀ ਰੂਪੰ ਸਭ ਭਟ ਭੂਪੰ ਅਤ ਸਭ ਸੋਭੰ ਮੋਹਨ ਲੋਭੰ ਐ ਦੀ ਚਾਲ ਹੈ
ਸਾਰ ਸਿਜ ਰੂਪੰ ਸਭ ਭਟ ਭੂਪੰ ਅਤ ਸਭ ਸੋਭੰ ਮੋਹਨ ਲੋਭੰ
ਇਹ ਪੰਕਤੀ ਕੋਈ ਬੋਲਣੀ ਹੈ ਚਾਲ ਦੱਸੀ ਹੈ ਜੀ ਤੇ ਇਹੋ ਸਾਸ ਜੀ ਕੌਰ ਕੁਲ ਜਿਹਾ ਸੁੰਦਰ ਰੂਪ ਸਰਸ ਜੀ ਰੂਪੰ ਰੂਪ ਕੈਸਾ ਆਏਗਾ ਕਮਲ ਕੁਲ ਵਰਗਾ ਸਭ ਭਟ ਭੂਪੰ ਸਾਰੇ ਸੂਰਮਿਆਂ ਦਾ ਰਾਜਾ ਤੇ ਔਰ ਅਤ ਸਭ ਸੋਭੰ ਬੜੀ ਭਾਰੀ ਸੁੰਦਰਤਾ ਵਾਲਾ ਮੂਲ ਕਰਨ ਲੋਕਨ ਬੜੇ ਬੜੇ ਭਗਤੀ ਕਰਨ ਵਾਲੇ ਜਿਹੜੇ ਕਈ ਯੁਗਾਂ ਦੇ ਭਗਤੀ ਕਰਦੇ ਨੇ ਉਹਨਾਂ ਦੇ ਮਨ ਨਵਾਇਮਾਨ ਹੋ ਜਾਣਗੇ ਦਰਸ਼ਨਾਂ ਐਸਾ ਇਹ ਸੁੰਦਰ ਸਰੂਪ ਹੋਏਗਾ ਪ੍ਰਭੂ ਦਾ ਜੀ ਤੇ ਕਿਉਂ ਸਾਸ ਚੰਗੇ ਕੰਮਾਂ ਨੂੰ ਛੱਡ ਕੇ ਸਾਰੇ ਜਿਹੜੇ ਵੈ ਭਾਵ ਵਾਲੇ ਧਰਮ ਕਮਾਉਣ ਵਾਲੇ ਇਹ ਉਸ ਵੇਲੇ ਅਵਤਾਰ ਹੋਣੇ ਕਰ ਅਰ ਧਰਮ ਧਰਮ ਤੋਂ ਉਲਟ ਦੁਸ਼ਮਣ ਬਣ ਜਾਣਗੇ ਲੋਕ ਪਰ ਹਰ ਕਰਮ ਸਾਰੇ ਕਰਮਾਂ ਦਾ ਪਰ ਹਰ ਕੀ ਤਿਆਗ ਕਰ ਦੇਣਗੇ ਜਦੋਂ ਘਰ ਘਰ ਵੀ ਯੋਧੇ ਨੇ ਜਿਨ੍ਹਾਂ ਨੇ ਧੀਰਜ ਨੂੰ ਤਿਆਗ ਦੇਣਾ ਉਸ ਵੇਲੇ ਯੋਧੇ ਭਾਵੇਂ ਘਰ ਘਰ ਹੋਣਗੇ ਪਰ ਜੇ ਕਲੰਕ ਦੇ ਕੇ ਧੀਰਜ ਨੀ ਧਾਰੂਗਾ ਕੋਈ ਤੇ ਜਿੱਥੇ ਕਿੱਥੇ ਤੱਕ ਦਿਖਾਈ ਦੇਊਗਾ ਤਾਂ ਜਲ ਤੇ ਥਲ ਭਗਵਾਨ ਦਾ ਨਾਮ ਛੱਡ ਕੇ ਲੋਕੀ ਪਾਪ ਹੀ ਕਰਦੇ ਨਜ਼ਰ ਆਉਣਗੇ ਉਸ ਵੇਲੇ ਇਸ ਅਵਤਾਰ ਦਾ ਸਤਿਗੁਰੂ ਮਹਾਰਾਜ ਵਰਣਨ ਕਰਦੇ
ਨੇ
ਜਹ ਜਹ ਦੇਖਾ ਜਿੱਥੇ ਵੀ ਦੇਖਿਆ ਤਹਿ ਤਹਿ ਦੇਖਾ ਉੱਥੇ ਹੀ ਕੇਵਲ ਪਾਪ ਹੀ ਪਾਪ ਦਿਸੇਗਾ ਘਰ ਘਰ ਵਿੱਚ ਤਮਾਸ਼ੇ ਹੋਣਗੇ ਇਹਦੇ ਤੇ ਕੋਈ ਕਦਮ ਘਰ ਘਰ ਦੇ ਵਿੱਚ ਟੈਲੀਵਿਜ਼ਨ ਤਮਾਸ਼ੇ ਹੋਰ ਕਿਵੇਂ ਆਉਣਗੇ ਘਰ ਘਰ ਦੇ ਵਿੱਚ ਇੰਤਜ਼ਾਰ ਤਾਂ ਨਹੀਂ ਵਿੱਚ ਆਉਣਗੇ ਇਹ ਸਾਸ ਜੀ ਦੁਸਾਨੇ ਕੁਝ ਐਸੇ ਕੁਝ ਤਾਂ ਹੋ ਰਹੀ ਹੋਣ ਇੱਕ ਜੀ ਹੋਣ ਵਾਲੀਆਂ। ਘਰ ਘਰ ਦੇ ਅੰਦਰ ਤਮਾਸ਼ੇ ਦੇਖੇ ਜਾਣਗੇ, ਦਰ ਦਰ ਲੇਖਣ ਤੇ ਇਹ ਜਣੇ ਖਣੇ ਦਾ ਲੇਖਾ ਹਿਸਾਬ ਕਿਤਾਬ ਤੇਰੀ ਕਿੰਨੀ ਆਮਦਨ ਛੋਟੀ ਤੋਂ ਵੱਡੀ ਆਮਦਨ ਤੱਕ ਲੇਖਾ ਹੋਵੇਗਾ। ਪੁਰਾਣੇ ਸਮੇਂ ਦੇ ਕਿਸੇ ਵੀ ਆਮਦਨ ਦਾ ਕੋਈ ਲੇਖਾ ਨਹੀਂ ਹੁੰਦਾ। ਇਹ ਉਦੋਂ ਬੜੀ ਅਜੀਬ ਲੱਗਦੀ ਸੀ ਗੱਲ, ਤੇ ਹੁਣ ਦੇ ਸਮੇਂ ਦੇ ਵਿੱਚ ਅਜੀਬ ਨਹੀਂ ਲੱਗਦੀ ਕਿਉਂਕਿ ਲੇਖਾ ਸਾਰਾ ਜਾਓਗੇ। ਤੇ ਇਸ ਪ੍ਰਕਾਰ ਦੀਆਂ ਨਿਸ਼ਾਨੀਆਂ ਕਿਤੇ ਪੂਜਾ ਨਹੀਂ ਹੋਣੀ, ਕਿਤੇ ਧਰਮ ਦੀ ਗੱਲ ਨਹੀਂ ਕਿਸੇ ਨੇ ਕਰਨੀ, ਚਰਚਾ ਧਰਮ ਦੀ ਵਿਆਖਿਆ ਇਹ ਨਹੀਂ ਹੋਣਗੇ, ਇਹ ਬੰਦ ਹੋ ਜਾਏਗੀ। ਇਉਂ ਦੇਸ਼ ਦੀ ਚਾਲ ਐਸੀ ਹੋ ਜਾਏਗੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਦੇਸ਼ ਦੀ ਇਹੋ ਜਿਹੀ ਉਧਾਰ ਹੋ ਜਾਣੀ ਹੈ, ਜਿੱਥੇ ਕਿੱਥੇ ਵੀ ਬੁਰੀ ਸਾਹ ਸੰਗੀ ਇਹ ਰੀਤ ਆ ਜਿਹੜੀ ਉਹ ਤੁਰ ਪਏਗੀ। ਸਾਰੀ ਜਗ੍ਹਾ ਅਨਰਥ ਹੀ ਹੋਊਗਾ, ਤੇ ਇਹ ਜੇ ਕੰਮ ਹੋਣਗੇ ਜਿਹਦਾ ਕੋਈ ਅਰਥ ਨਹੀਂ ਕਿਸੇ ਲੇਖੇ ਨਹੀਂ ਹੋਤ ਅਰਥ, ਕਿਸੇ ਵੀ ਲੇਖੇ ਨਹੀਂ ਹੋਣਗੇ ਕੰਮ, ਧਰਮ ਦਾ ਕੰਮ ਨਹੀਂ ਹੋਏਗਾ।
ਸਭ ਦੇਸ਼ ਰਾਜ ਨਿਤ ਪ੍ਰਤ ਕੁਛ ਪੁਕਾਜ,
ਸਾਰੇ ਦੇਸ਼ ਦੇ ਰਾਜੇ ਹਰ ਰੋਜ਼ ਬੁਰੇ ਕੰਮ ਕਰਨਗੇ ਤੇ ਇਸ ਪ੍ਰਕਾਰ ਪੁਕਾਜ ਕਰਨਗੇ।
ਨਹੀਂ ਹੋਤ ਨਿਆਏ ਜਹਤ ਅਨਿਆਏ,
ਜਿੱਥੇ ਕਿਤੇ ਹੋਊਗਾ ਅਨਿਆਏ ਹੀ ਹੋਊਗਾ, ਨਿਆ ਨਹੀਂ ਹੋਊਗਾ, ਸਾਰੀ ਜਗ੍ਹਾ ਅਨਿਆਂ ਕਰਨ ਵਾਲੇ ਹੋ ਜਾਣਗੇ ਅਦਾਲਤਾਂ।
ਸਿੱਤ ਭਈ ਸੁਧਰ ਕ੍ਰਿਤ ਕਰਤ ਸ਼ੂਦਰ,
ਇਹਨੂੰ ਸਾਡੀ ਧਰਤੀ ਸਾਰੀ ਇਸ ਪ੍ਰਕਾਰ ਸ਼ੂਦਰ ਹੋ ਜਾਏਗੀ ਤੇ ਨੀਚ ਕਰਮ ਕਰਨ ਵਾਲੀ ਹੋ ਜਾਏਗੀ। ਤੇ ਉਸ ਵੇਲੇ ਦੱਸਦੇ ਹਨ ਤੇ ਸਤਿਗੁਰੂ ਮਹਾਰਾਜ ਹੁਣ ਅੱਜ ਦੀ ਕਥਾ ਦੀ ਸਮਾਪਤੀ ਵੇਲੇ ਇਸ਼ਾਰਾ ਕਰਦੇ, ਇਸ ਤੋਂ ਬਾਅਦ ਅੱਜ ਦੀ ਕਥਾ ਦੀ ਸਮਾਪਤੀ ਹੋਏਗੀ। ਮਿੰਟ ਅਜੇ 15 ਸਾਸ ਵੀ ਰਹਿੰਦੇ ਹੈ, ਇਸ ਥਾਂ ਤੇ ਕਥਾ ਦਾ ਵਿਸ਼ਰਾਮ ਕੀਤਾ ਠੀਕ ਰਹੇਗਾ। ਉਸ ਤੋਂ ਅੱਗੇ ਸਾਸ ਦੀ ਦੂਸਰੀ ਵਿਚਾਰ ਅੱਗੇ ਸ਼ੁਰੂ ਹੋਏਗੀ ਜਿਹੜੀ ਉਹ ਫਿਰ ਕੱਲ ਨੂੰ ਕੀਤੀ ਜਾਏ। ਹਜ਼ੂਰ ਕਹਿੰਦੇ ਜਿਸ ਵੇਲੇ ਸਿੱਧ ਕੋਈ ਸੁਧਰ, ਨਿਤ ਪ੍ਰਤ ਉਕਾਜ ਹੋਣ ਵਾਲੇ ਕਿਰਤ ਕਰਤ ਸੁਧਰ, ਨੀਚ ਕਰਮਨ ਕਰਨ ਵਾਲੇ ਹੋਣ, ਤੇ ਉਸ ਵੇਲੇ ਕੀ ਹੋਏਗਾ? ਤੈ ਵਿਪਤ ਇਹ ਉਸਦੇ ਇੱਕ ਬ੍ਰਹਮਣ ਜਿਹਦੀ ਵਿਸ਼ੇਸ਼ ਕਰਕੇ ਗੱਲ ਕਰ ਲਈ ਤੇ ਉਸ ਵੇਲੇ ਇੱਕ ਬ੍ਰਾਹਮਣ ਹੋਏਗਾ ਮਹਾਰਾਜ ਕਹਿੰਦੇ। ਇਹ ਗੁਣ ਅਨੇਕ ਬ੍ਰਾਹਮਣ ਇੱਕ ਤੇ ਗੁਣ ਅਨੇਕ ਹੀ ਹੋਣਗੇ, ਅਨੇਕਾਂ ਗੁਣਾਂ ਵਾਲਾ ਇੱਕ ਸਤਪੁਰਸ਼ ਬ੍ਰਹਮਣ, ਤੇ ਜਿਹੜਾ ਉਸ ਰੱਬੀ ਅਵਤਾਰ ਤੋਂ ਪਹਿਲਾਂ ਧੁਰਾਂ ਤੋਂ ਭੇਜਿਆ ਹੋਊਗਾ, ਪਰ ਉਹਦੇ ਘਰਵਾਲੀ ਤੇ ਉਹਦੇ ਘਰਵਾਲੀ ਵੀ ਇਉਂ ਲੱਗਦੀ ਧੁਰਾਂ ਤੋਂ ਭੇਜੀ ਹੋਈ ਆ। ਉਹਦੇ ਘਰਵਾਲੀ ਨੇ ਜੋ ਉਹਦੇ ਨਾਲ ਬਿਹੇਵ ਕਰਨ, ਜੋ ਕਲਕੱਤੀਆਂ ਔਰਤਾਂ ਕਰਦੀਆਂ ਨੇ, ਪਰ ਇਹਨੇ ਜਮੇ ਸਿਹਰ ਵਾਲੀ ਕਹਾਣੀ ਪਤੀ ਨੂੰ ਮਨਵਾਉਣ ਵਾਸਤੇ ਜਿਹੜਾ ਕੰਮ ਕੋਈ ਦੁਸ਼ਮਣ ਹੀ ਕਰ ਦਿੰਦਾ ਉਹ ਔਰਤ ਨੇ ਕਰ, ਤੇ ਜਿਸ ਵੇਲੇ ਸਿਹਰ ਤੇ ਚਲੀ ਜਾਣੀ ਹੈ ਗੱਲ, ਉਹਨੂੰ ਮਾਰਨ ਵਾਸਤੇ ਬਾਦਸ਼ਾਹ ਉਹਨੂੰ ਕਹਿਣਾ ਧਮਕਾਊਗਾ ਡਰਾਊਗਾ, ਅਖੀਰ ਤੇ ਜਦੋਂ ਉਸ ਨੂੰ ਮਾਰਨ ਦੀ ਗੱਲ ਆਉਣੀ ਹੈ ਤੇ ਬ੍ਰਾਹਮਣ ਨੇ ਕਹਿਣਾ ਮੇਰੇ ਭਾਵੇਂ ਹਜ਼ਾਰ ਟੁਕੜੇ ਕਰ, ਤੁਸੀਂ ਇੱਕ ਟੁਕੜੇ ਦੀ ਗੱਲ ਕਰਦੇ, ਮੈਂ ਤਾਂ ਵੀ ਪੂਜਾ ਨਹੀਂ ਕਰਦਾ। ਤੇ ਫਿਰ ਜਦੋਂ ਇਹਨੂੰ ਮਾਰਨ ਲੱਗਣਾ, ਉਹਨੇ ਫਿਰ ਜਿਵੇਂ ਪ੍ਰਹਲਾਦ ਨੇ ਅਰਦਾਸ ਕੀਤੀ ਸਤਿਆ ਸੁਮਨ ਚੋਂ ਕਰਨ ਹੋ, ਜਿਵੇਂ ਦਰੋਪਦਾ ਨੇ ਅਰਦਾਸ ਕੀਤੀ, ਤੇ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਿਲਦੇ ਨੇ, ਇੱਥੇ ਪ੍ਰਸੰਗ ਰਾਮ ਅਵਤਾਰ ਵਿੱਚ ਰਹਿ ਚੁੱਕੇ ਨੇ, ਕਹਿੰਦੇ ਪਤਾ ਨਹੀਂ ਸੀ ਲੱਗਦਾ ਕਿ ਨਾਰੀਓਂ ਕੀ ਸਾਰੀ ਹੈ ਕਿ ਸਾਰੀਓਂ ਕੀ ਨਾਰੀ ਹੈ, ਇਹ ਸਾਰੀਆਂ ਜੋ ਇਸਤਰੀ ਬਣੀ ਹੋਈ ਹੈ ਜਾਂ ਇਸਤਰੀ ਦੇ ਦੁਆਲੇ ਇਸਤਰੀਆਂ ਸਾਰੀਆਂ, ਕਹਿੰਦੇ ਇਹ ਲੇਖਾ ਨਹੀਂ ਹੋ ਸਕਿਆ ਮਹਾਰਾਜ ਜੀ ਦਾ। ਤੇ ਇਸ ਪ੍ਰਕਾਰ ਵਿੱਚ ਜਿਵੇਂ ਨੇਤਰ ਬਣ ਕੇ ਅੱਖੀ ਮੀਟ ਧਿਆਨ ਧਾਰਨ, ਹਾ ਹਾ ਕ੍ਰਿਸ਼ਨ ਕਰਿਆ ਬਿਲਰਾਮੀ, ਕੱਪੜ ਕੋਟ ਉਸਾਰਨ, ਥੱਕੇ ਦੂਤ ਨਾ ਪਾਰ ਵਸਾਦੀ, ਇਹ ਹਾਲ ਜਿਵੇਂ ਦੁਆਪਰ ਦੇ ਵੇਲੇ ਹੋਈ ਉਹੀ ਕਲਯੁਗ ਦੇ ਵਿੱਚ ਇਤਿਹਾਸ ਪੁਰਾਇਆ ਜਾਣਾ। ਇਹਨੇ ਬ੍ਰਾਹਮਣ ਨੇ ਅਰਦਾਸ ਕਰਨੀ ਹੈ ਤੇ ਪੁਤਨੀ ਜਲਦੀ ਮਾਂ ਦੇ ਪੇਟ ਵਿੱਚੋਂ ਜਨਮ ਲੈ ਕੇ ਨਹੀਂ ਸੀ ਅਵਤਾਰ ਕਿਆ ਕਰ ਸਕਦਾ, ਉਸੇ ਵੇਲੇ ਜਿਵੇਂ ਸੱਤਿਆਂ ਥੰਮਾਂ ਚੋਂ ਪ੍ਰਗਟ ਹੋਣਾ, ਜਿਵੇਂ ਮੱਤ ਪੱਚ ਬੜਾ ਅਵਤਾਰ ਧਾਰਨ ਕੀਤੇ, ਇਸੇ ਤਰ੍ਹਾਂ ਦਾ ਇਹ ਅਵਤਾਰ ਸਿੱਧੇ ਧਰਤੀ ਦੇ ਵਿੱਚੋਂ ਪ੍ਰਗਟ ਹੋਣਾ, ਠੰਡਾ ਹੱਥ ਵਿੱਚ ਤੇ ਘੋੜਾ ਜਿਹੜਾ ਤੂਫਾਨ ਦੇਸ਼ ਦਾ ਜਿਹੜਾ ਕੱਲ ਜਿਹੜਾ ਦੁਆਰ ਉੱਤੇ ਰੱਖਾ। ਪਹਿਲਾਂ ਹੁਣ ਇਸ ਬ੍ਰਾਹਮਣ ਦੀ ਕੁਝ ਮੁੱਢਲੀ ਵਿਚਾਰ ਆਏਗੀ ਕਿ ਇਸ ਬ੍ਰਾਹਮਣ ਨੂੰ ਕਿਵੇਂ ਤਸੀਹੇ ਦੇਣ ਵਾਸਤੇ ਲਗਾਉਣਾ ਸਰਕਾਰ ਨੇ, ਕਿਵੇਂ ਉਸ ਵੇਲੇ ਵਾਤਾਵਰਨ ਹੋਏਗਾ, ਇਹ ਸਾਰੀ ਕਥਾ ਖਾਲਸਾ ਜੀ ਕੱਲ ਨੂੰ ਹੋਏਗੀ। ਗੁਰੂ ਮਹਾਰਾਜ ਕਿਰਪਾ ਕਰਨ, ਜੇ ਸਤਿਗੁਰੂ ਦੀ ਮਹਾਨ ਰਚਨਾ ਦੇ ਨਾਲ ਸਤਿਗੁਰਾਂ ਮਹਾਰਾਜ ਦੇ ਐਸੇ ਪਵਿੱਤਰ ਪਰਮ ਪਵਿੱਤਰ ਉਪਦੇਸ਼ ਸਤਿਗੁਰਾਂ ਦੇ ਇਤਿਹਾਸ ਵਿੱਚ ਹੋਏ ਨਾਲ ਆਪ ਜੀ ਨੇ ਪਿਆਰ ਕੀਤਾ, ਇੰਨੀ ਇਕਾਗਰਤਾ ਮੈਂ ਦੇਖ ਰਿਹਾ। ਜਦੋਂ ਫਕੀਰ ਦੀ ਗੱਲ ਹੋਈ ਹੈ ਤਾਂ ਕਿੰਨੇ ਗੁਰਮੁਖਾਂ ਦੀਆਂ ਅੱਖਾਂ ਖਜਲ ਹੋ ਗਈਆਂ ਸਨ, ਕਿਤੀਆਂ ਬੀਬੀਆਂ ਅੱਖਾਂ ਭਰ ਕੇ ਰੋ ਗਈਆਂ ਸਨ। ਇਹ ਤੁਹਾਡਾ ਪਿਆਰ ਹੈ, ਕਲਗੀ ਵਾਲਾ ਸਤਿਗੁਰੂ ਤੁਹਾਨੂੰ ਕੱਲੇ ਕੱਲੇ ਨੂੰ ਵੇਖ ਰਿਹਾ, ਇਹ ਤੁਸੀਂ ਉਹਨਾਂ ਦੀ ਰਚਨਾ ਨਾਲ ਕਿੰਨਾ ਪਿਆਰ ਕਰਦੇ ਹੋ, ਕਿੰਨੀ ਇਕਾਗਰਤਾ ਦੇ ਨਾਲ ਸੁਣ ਰਹੇ ਹੋ। ਮੈਂ ਕਹਿੰਦਾ ਐਸੀ ਗੱਲ ਹੋਈ ਹੈ ਵੀ ਟੋਰਾਂਟੋ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆ ਗਈ, ਇੰਨਾ ਉਤਸਾਹ ਤੇ ਧੰਨਵਾਦ ਹੈ ਗੁਰਮੁਖਾਂ ਦਾ ਜਿਨ੍ਹਾਂ ਨੇ ਇੱਛਾ ਧਾਰ ਕੇ ਇਹ ਕਾਰਜ ਸੰਗਤ ਨੇ ਆਪ ਕਰਾਇਆ। ਦਾਸ ਮੈਂ ਕੀ ਹੁਕਮੀ ਮਿਲੇ ਹੈ, ਜਦੋਂ ਸਾਰੀਆਂ ਸੰਗਤਾਂ ਨੇ ਇਕੱਠੀ ਹੋ ਕੇ ਬਾਹਰ ਵਰ ਗਿਆ ਕਿ ਨੇ ਗ੍ਰੰਥ ਬਾਰੇ ਬਹੁਤ ਗਲਤਫਹਿਮੀਆਂ ਹੋ ਚੁੱਕੀਆਂ, ਫੈਲ ਚੁੱਕੀਆਂ ਤੇ ਸਾਨੂੰ ਇਹਦਾ ਪਤਾ ਲੱਗਣਾ ਚਾਹੀਦਾ। ਸਤਿਗੁਰੂ ਮਹਾਰਾਜ ਕਿਰਪਾ ਕਰਨ ਭਾਈ ਇਹ ਆਉਣ ਭਾਵੇਂ ਕੁਝ ਸਮਾਂ ਰਹਿੰਦਾ, ਸਮਾਪਤੀ ਪਹਿਲਾਂ ਹੀ ਕੀਤੀ ਜਾਂਦੀ ਹੈ ਕਿਉਂਕਿ ਇਸ ਥਾਂ ਤੇ ਕਥਾ ਦਾ ਵਿਸਰਾਮ ਜਿਹੜਾ ਉਹ ਜਚਦਾ ਤੇ ਅੱਗੇ ਵਾਰਤਾ ਕੁਝ ਹੋਰ ਅਲੱਗ ਹੋ ਜਾਂਦੀ ਹੈ। ਕਲਗੀ ਵਾਲਾ ਸਤਿਗੁਰੂ ਤੁਹਾਡੀ ਧਾਰਨਾ ਤੇ ਤੁਹਾਡਾ ਪਿਆਰ, ਤੁਹਾਡਾ ਕੀਤਾ ਹੋਇਆ ਸਤਿਕਾਰ, ਸ਼ਰਧਾ ਸਤਿਗੁਰੂ ਮਹਾਰਾਜ ਲੈ ਕੇ ਲਾਉਣ ਆਪ ਦੇ ਜੀ ਸਮਾਪਤੀ ਸਾਹਿਬ ਦੀ ਫੁੱਲਾਂ ਤੁਕਾਂ ਦੀ ਖਿਮਾ ਕਰੂੰਗਾ।
ਚਿਤ ਭਈ ਸੁਦਰ ਪ੍ਰਿਤ ਪਰਤ ਸੁਦਰ ਕਹਾ ਵਿਪਲੇਪ ਜਿਹੇ ਗੁਣ ਅਨੇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।